ਭੰਗਾਣੀ ਦਾ ਜੰਗ ਚੱਲ ਰਿਹਾ ਹੈ। ਸਤਿਗੁਰੂ ਜੀ ਦੇ ਸੂਰਬੀਰ ਬਹਾਦਰ ਯੋਧੇ ਜਾਨਾਂ ਹੂਲ ਹੂਲ ਕੇ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਭੂਆ ਦੇ ਪੁੱਤਰ ਬਾਬਾ ਜੀਤ ਮੱਲ ਜੀ ਰਣ ਭੂਮੀ ਚ ਰਾਜੇ ਹਰੀ ਚੰਦ ਨੂੰ ਜਾ ਕੇ ਵੰਗਾਰਿਆ ਹੈ। ਵੰਗਾਰ ਕੇ ਆਹਮੋ ਸਾਹਮਣੇ ਦੋਵੇਂ ਸੂਰਮੇ ਜੂਝਣ ਲੱਗੇ ਨੇ। ਤੀਰ ਕਮਾਣ ਦਾ ਜੰਗ ਚੱਲ ਰਿਹਾ। ਦੋਵੇਂ ਯੋਧੇ ਬੜੇ ਬੜੇ ਵੱਡੇ ਤੀਰ ਅੰਦਾਜ਼ ਹਨ। ਸਾਂਝੇ ਤੀਰ ਚੱਲੇ, ਪਹਿਲਾਂ ਦੋਨਾਂ ਦੇ ਘੋੜਿਆਂ ਦੇ ਮੱਥਿਆਂ ਵਿੱਚੋਂ ਤੀਰ ਵੱਜੇ, ਘੋੜੇ ਸ਼ਹੀਦ ਹੋ ਗਏ। ਦੁਬਾਰਾ ਫਿਰ ਸਾਂਝੇ ਤੀਰ ਚੱਲੇ, ਬਾਬਾ ਜੀਤ ਮੱਲ ਜੀ ਦਾ ਤੀਰ ਹਰੀ ਚੰਦ ਦੇ ਮੋਢੇ ਦੇ ਕੋਲ ਲੱਗ ਕੇ ਪਾਰ ਨਿਕਲਿਆ ਤੇ ਉਹ ਮੂਰਛਿਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਔਰ ਜਿਹੜਾ ਤੀਰ ਹਰੀ ਚੰਦ ਨੇ ਚਲਾਇਆ ਉਹ ਬਾਬਾ ਜੀਤ ਮੱਲ ਜੀ ਦੇ ਦਿਲ ਵਾਲੇ ਥਾਂ ਤੇ ਲੱਗਾ, ਪਾਰ ਨਿਕਲ ਗਿਆ ਤੇ ਬਾਬਾ ਜੀਤ ਮੱਲ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਹਰੀ ਚੰਦ ਨੂੰ ਚੁੱਕਣ ਵਾਸਤੇ ਉਹਦੇ ਨਾਲ ਦੇ ਸਿਪਾਹੀ ਆਲੇ ਦੁਆਲੇ ਘੇਰਾਬੰਦੀ ਕਰਕੇ ਆਣ ਖਲੋਤੇ ਹਨ। ਬਾਬਾ ਜੀਤ ਮੱਲ ਜੀ ਦਾ ਸਰੀਰ ਚੁੱਕ ਕੇ ਸਿਪਾਹੀ ਮਹਾਰਾਜ ਜੀ ਵਾਲੇ ਪਾਸੇ ਲੈ ਗਏ। ਕਲਗੀਧਰ ਜੀ ਨੇ ਭਾਈ ਰਾਮ ਸਿੰਘ ਨੂੰ ਹੁਕਮ ਕੀਤਾ ਕਿ ਜਿੱਥੇ ਰਾਜਾ ਫਤਿਹ ਸ਼ਾਹ ਹਰੀ ਚੰਦ ਰਾਜੇ ਦੇ ਆਲੇ ਦੁਆਲੇ ਇਕੱਠੇ ਹੋ ਕੇ ਸਾਰੇ ਸਿਪਾਹੀ ਖੜੇ ਨੇ, ਉੱਥੇ ਗੋਲਾ ਦਾਗੋ। ਜਦੋਂ ਤੋਪ ਦਾ ਗੋਲਾ ਦਾਗ ਗਿਆ ਤੇ ਰਾਜਾ ਫਤਿਹ ਸ਼ਾਹ ਜੰਗ ਦੇ ਮੈਦਾਨ ਚੋਂ ਮੂੰਹ ਤਾਣਾ ਹੋ ਕੇ ਭੱਜ ਗਿਆ ਵੀ ਇੱਥੇ ਤਾਂ ਗੋਲਿਆਂ ਨਾਲ ਮਾਰੀ ਜਾਂਦੇ ਹਨ। ਦੂਰ ਜਾ ਕੇ ਪਿੱਛੇ ਜਾ ਕੇ ਖਲੋ ਗਿਆ। ਫਤਿਹ ਸ਼ਾਹ ਨੂੰ ਭੱਜਦਿਆਂ ਵੇਖ ਕੇ ਉਹਦੀ ਨਾਲ ਦੀ ਫੌਜ ਵੀ ਭਾਜੜ ਪਾ ਕੇ ਭੱਜ ਪਈ। ਇਸ ਤਰ੍ਹਾਂ ਦਾ ਜੰਗ ਦਾ ਮੈਦਾਨ ਬਣਿਆ ਹੋਇਆ। ਹਰੀ ਚੰਦ ਰਾਜਾ ਬੇਸੁੱਧ ਹਾਲਤ ਵਿੱਚ ਹੈ, ਜਿਹਦੇ ਸਿਰ ਉੱਤੇ ਸਾਰੇ ਭੰਗਾਣੀ ਦਾ ਜੰਗ ਰਾਜੇ ਲੜ ਰਹੇ ਹਨ, ਉਹੀ ਹੁਣ ਬੇਸੁਰਤ ਪਿਆ ਹੈ। ਆਓ ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਭਾਈ ਸੰਗੋ ਸ਼ਾਹ ਜੀ ਵਰਗੇ ਮਹਾਂਪੁਰਖ ਜੋ ਰਣਤੱਤੇ ਚ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ, ਭਾਈ ਜੀਤ ਮੱਲ ਜੀ ਜੈਸੇ ਮਹਾਂਪੁਰਖ ਜਿਨ੍ਹਾਂ ਰਣਤੱਤੇ ਵਿੱਚ ਸ਼ਹੀਦੀ ਪ੍ਰਾਪਤ ਕਰ ਲਈ ਹੈ, ਉਹਨਾਂ ਸਮੂਹ ਸ਼ਹੀਦਾਂ ਨੂੰ, ਭੰਗਾਣੀ ਦੇ ਸਮੂਹ ਸ਼ਹੀਦਾਂ ਨੂੰ ਆਪਣੀ ਸਿਮਰਤੀ ਚ ਚੇਤੇ ਕਰਦਿਆਂ ਉਹਨਾਂ ਦੇ ਚਰਨਾਂ ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਤਿਹ ਸ਼ਾਹ ਭਾਜਿਓ ਭਿਖਿਓ, ਹਰੀ ਚੰਦ ਚੰਦੇਲ।
ਕਹਿੰਦੇ ਰਾਜਾ ਫਤਿਹ ਸ਼ਾਹ ਭੱਜ ਗਿਆ। ਜਦੋਂ ਰਾਜੇ ਹਰੀ ਚੰਦ ਤੇ ਰਾਜੇ ਚੰਦੇਲੀਏ ਨੇ ਜਦੋਂ ਇਹ ਵੇਖਿਆ,
ਚਕ੍ਰਿਤ ਚਿਤ ਚੌਂਪਿਓ ਚੱਪਿਓ, ਗਏ ਹੱਥ ਮੈਂ ਸੇਲ।
ਬੜੇ ਚਕ੍ਰਿਤ ਹੋਏ, ਚੌਂਪ ਵਿੱਚ ਆਏ। ਕਲਗੀਧਰ ਜੀ ਦੇ ਯੋਧਿਆਂ ਨੇ ਵੇਖਿਆ ਵੀ ਦੁਸ਼ਮਣ ਭੱਜ ਪਿਆ ਹੈ ਜੰਗ ਦੇ ਮੈਦਾਨ ਚੋਂ, ਹਰੀ ਚੰਦ ਮੂਰਛਿਤ ਪਿਆ ਹੋਇਆ ਹੈ, ਚੰਦੇਲਪਤੀ ਚੰਦੇਲੀਆ ਵੀ ਜਿਹੜਾ ਮਧਕਰ ਸ਼ਾਹ ਜਿਸ ਦਾ ਨਾਮ ਹੈ ਉਹ ਵੀ ਭੱਜ ਰਿਹਾ। ਤਾਂ ਮਹਾਰਾਜ ਜੀ ਦੇ ਯੋਧੇ ਹੁਣ ਦੁੱਗਣੇ ਵੀਰ ਰਸ ਵਿੱਚ ਆ ਗਏ। ਬਰਛੀਆਂ, ਸੇਲੇ, ਤਲਵਾਰਾਂ, ਹੋਰ ਅਨੇਕ ਪ੍ਰਕਾਰ ਦੇ ਸ਼ਸਤਰ ਪਕੜ ਕੇ ਜੂਝਣ ਲੱਗੇ ਹਨ।
ਰਸਾਵਲ ਚੰਦ ਦਯਾ ਰਾਮ ਬੀਰੰ ਨੰਦੰ ਚੰਦ ਤੀਰੰ।
ਭਾਈ ਦਯਾ ਰਾਮ ਜੀ ਜੋ ਬੜੇ ਵੱਡੇ ਮਹਾਨ ਯੋਧੇ ਨੇ ਕਲਗੀਧਰ ਜੀ ਦੀ ਫੌਜ ਦੇ, ਦੀਵਾਨ ਭਾਈ ਨੰਦ ਚੰਦ ਜੀ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਜੀ ਦਾ ਬਖਸ਼ਿਆ ਧੀਰਜ ਹੈ।
ਕੁਪਿਓ ਗੰਗ ਰਾਮੰ ਗੁਲਾਬੰ ਸੋਨਾਮੰ।
ਭਾਈ ਗੁਲਾਬ ਚੰਦ ਜੀ, ਭਾਈ ਗੁਲਾਬ ਚੰਦ ਜੀ ਬੀਬੀ ਵੀਰੋ ਦੇ ਹੀ ਪੁੱਤਰ ਨੇ, ਜੀਤ ਮੱਲ ਦੇ ਭਰਾ ਹਨ। ਵੇਖਿਆ ਵੀ ਮੇਰਾ ਇੱਕ ਭਾਈ ਸ਼ਹੀਦ ਹੋ ਗਿਆ, ਬੜਾ ਰੋਸ ਆਇਆ ਉਸ ਵੇਲੇ। ਭਾਈ ਗੁਲਾਬ ਚੰਦ ਜੀ, ਭਾਈ ਗੰਗਾ ਰਾਮ ਜੀ ਇਹ ਵੀ ਬੜੇ ਰੋਸ ਵਿੱਚ, ਰੋਹ ਵਿੱਚ ਆ ਕੇ ਲੜ ਰਹੇ ਹਨ।
ਮਰਿਓ ਜੀਤ ਮੱਲੰ ਪਿਕਿਓ ਪੂਮ ਥੱਲੰ।
ਭਾਈ ਗੁਲਾਬ ਚੰਦ ਜੀ ਨੇ ਭਾਈ ਗੰਗਾ ਰਾਮ ਜੀ ਨੇ ਜਦੋਂ ਵੇਖਿਆ ਕਿ ਸਾਡਾ ਭਾਈ ਜੀਤਮਲ ਜੰਗ ਦੇ ਮੈਦਾਨ ਚ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਵੀਰ ਗਤੀ ਨੂੰ ਪ੍ਰਾਪਤ ਹੋ ਗਿਆ ਹੈ, ਇਹ ਵੇਖ ਕੇ ਦੋਨਾਂ ਭਾਈਆਂ ਦੇ ਨੇਤਰ ਲਾਲ ਸੁਰਖ ਹੋ ਗਏ।
ਸਭੀ ਕੋ ਪਤਾਏ ਪਹਾੜੀ ਪਲਾਏ,
ਜਿੰਨੀ ਫੌਜ ਸੀ ਭਾਈ ਦਇਆ ਰਾਮ ਜੀ, ਭਾਈ ਨੰਦ ਚੰਦ ਜੀ, ਭਾਈ ਗੰਗਾ ਰਾਮ ਜੀ, ਭਾਈ ਗੁਲਾਬ ਚੰਦ ਜੀ, ਇਨ੍ਹਾਂ ਦੇ ਨਾਲ ਹੋਰ ਜਿੰਨੇ ਯੋਧੇ ਨੇ, ਸਾਰਿਆਂ ਨੇ ਬੜੇ ਜ਼ੋਰ ਦਾ ਗਹਿ ਗੱਚ ਹਮਲਾ ਜਿਹੜਾ ਉਹ ਪਹਾੜੀ ਰਾਜਿਆਂ ਦੀ ਸੈਨਾ ਉੱਤੇ ਕੀਤਾ।
ਸਧੀਰੰਗ ਚੰਦੇ ਲੰਗ ਤਾਰੇ ਹੱਥ ਸੇਲੰਗ,
ਜਿਹੜਾ ਚੰਦੇਲਪਤੀ ਰਾਜਾ ਸੀ ਮਧਕਰ ਸ਼ਾਹ, ਉਹ ਹਾਲੇ ਖੜਾ ਸੀ ਜੰਗ ਦੇ ਮੈਦਾਨ ਚ, ਥੋੜਾ ਬਹੁਤਾ ਧੀਰਜ ਰੱਖ ਕੇ ਜੰਗ ਦੇ ਮੈਦਾਨ ਚ ਮੁਕਾਬਲਾ ਕਰ ਰਿਹਾ ਹੈ।
ਅਰੇ ਉਹ ਅਗਰਿਆਈ ਕੁਲੰਗ ਲਾਜ ਪਾਈ,
ਉਹਨੇ ਵੇਖਿਆ ਵੀ ਮੇਰੀ ਫੌਜ ਭੱਜ ਚੱਲੀ ਹੈ, ਕੁਲ ਨੂੰ ਵੀ ਕਲੰਕ ਲੱਗਣਾ, ਲੋਕਾਂ ਨੇ ਕਹਿਣਾ ਵੇਖੋ ਕਿਹਨਾਂ ਕੋਲੋਂ ਹਾਰ ਕੇ ਪਰਤ ਆਏ ਨੇ। ਇਹ ਸੋਚ ਕੇ ਚੰਦੇਲਪਤੀ ਰਾਜੇ ਨੇ ਆਪਣੀ ਫੌਜ ਨੂੰ ਮੰਗਾਰਿਆ ਔਰ ਗੁਰੂ ਕੇ ਯੋਧਿਆਂ ਦਾ ਮੁਕਾਬਲਾ ਕਰਨ ਵਾਸਤੇ ਅੱਗੇ ਲੈ ਕੇ ਆਇਆ।
ਹਤਿਓ ਇੱਕ ਦਵੈ ਕਹਿ ਰਹੇ ਠਾਂਡ ਹੋਵੈ ਕਹਿ,
ਇੱਕ ਦੋ ਸੂਰਮੇ ਮਹਾਰਾਜ ਜੀ ਦੇ ਯੋਧਿਆਂ ਦੇ ਪਾਤਸ਼ਾਹ ਜੀ ਦੀ ਫੌਜ ਦੇ ਦੇ ਮਾਰੇ ਹਨ ਤੇ ਧੀਰਜ ਧਾਰ ਕੇ ਖਲੋਤਾ ਹੈ।
ਨਿਕਾਰੀ ਕਿਰਪਾਨਾ ਚਾਹੇ ਸ਼ਤਰੂਹਾਨਾ,
ਤਲਵਾਰਾਂ ਕੱਢ ਲਈਆਂ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧਿਆਂ ਨੇ, ਤਲਵਾਰਾਂ ਨਾਲ ਹੁਣ ਅਖੀਰਲਾ ਜੰਗ ਕਰਨਾ ਚਾਹੁੰਦੇ ਨੇ, ਵੈਰੀਆਂ ਦੀ ਸਫਾਈ ਕਰਕੇ ਖਤਮ ਕਰਨਾ ਚਾਹੁੰਦੇ ਹਨ।
ਦਇਆ ਰਾਮ ਆਦੰਗ ਟੋਕੇ ਬੋਲ ਬਾਦੰਗ,
ਭਾਈ ਦਇਆ ਰਾਮ ਜੀ ਤੇ ਹੋਰ ਜਿੰਨੇ ਯੋਧੇ ਨੇ ਮਾਰ ਲੋ ਦੇ ਨਾਰੇ ਬੋਲਦਿਆਂ ਹੋਇਆ, ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਉਂਦਿਆਂ ਹੋਇਆ ਵੈਰੀਆਂ ਦੇ ਉੱਤੇ ਟੁੱਟ ਕੇ ਪੈ ਗਏ ਹਨ।
ਕਰੇ ਖੱਗ ਕਾਤਾ ਕਟਿਓ ਸ਼ਤਰੂ ਗਾਤਾ,
ਤਲਵਾਰਾਂ ਦੇ ਨਾਲ ਜਦੋਂ ਤਲਵਾਰਾਂ ਦੇ ਵਾਰ ਕੀਤੇ, ਬਹੁਤ ਸਾਰੇ ਦੁਸ਼ਮਣਾਂ ਦੀਆਂ ਧੌਣਾ ਬਾਹਾਂ ਜਿੱਥੇ ਜਿੱਥੇ ਵੀ ਤਲਵਾਰ ਚੱਲਦੀ ਆ ਉਹਨਾਂ ਨੂੰ ਵੱਢਦਿਆਂ ਜਾ ਰਹੀ ਹੈ, ਕੱਟਦਿਆਂ ਜਾ ਰਹੀ ਹੈ।
ਚਿਤੰਗ ਸਵਾਮ ਕਾਮੰਗ ਗਿਰਿਓ ਜੰਗ ਤਾਮੰਗ,
ਬੜੇ ਯੋਧੇ ਆਪਣੇ ਸਵਾਮੀਆਂ ਵਾਸਤੇ ਕਿ ਅਸੀਂ ਆਪਣੇ ਮਾਲਕਾਂ ਵਾਸਤੇ ਇੱਥੇ ਲੜ ਕੇ ਸ਼ਹੀਦੀ ਪਾਉਣੀ ਹੈ, ਇਹ ਮਨ ਚ ਠਾਣ ਕੇ ਬੜੇ ਬੜੇ ਸੂਰਮੇ ਜੰਗ ਦੇ ਮੈਦਾਨ ਚ ਮਰ ਕੇ ਮਿਟ ਰਹੇ ਹਨ।
ਰੱਖਿਓ ਧਰਮ ਬੀਰੰਗ ਤਾਜੀ ਹੈ ਨਾ ਤੀਰ,
ਬੜੇ ਸੂਰਮਿਆਂ ਨੇ ਆਪਣੇ ਵੀਰ ਤਾਈ ਦਾ ਧਰਮ ਪਾਲਿਆ ਹੈ। ਸੂਰਮੇ ਦਾ ਧਰਮ ਹੈ ਜੰਗ ਦੇ ਮੈਦਾਨ ਵਿਚ ਮਰ ਜਾਣਾ ਜਾਂ ਮਾਰ ਦੇਣਾ, ਉਸ ਧਰਮ ਦੀ ਪਾਲਣਾ ਜੰਗ ਦੇ ਮੈਦਾਨ ਚ ਬਹੁਤ ਸਾਰੇ ਸੂਰਮੇ ਕਰ ਰਹੇ, ਆਪੋ ਆਪਣਾ ਧਰਮ ਪਾਲ ਰਹੇ ਹਨ।
ਰਹਿਓ ਟੂਕ ਟੂਕੰਗ ਪਾਰੀ ਕੂਕ ਕੂਕ,
ਕਈ ਯੋਧੇ ਟੁਕੜੇ ਟੁਕੜੇ ਹੋ ਕੇ ਡਿੱਗ ਗਏ ਨੇ ਪਰ ਜੰਗ ਦੇ ਮੈਦਾਨ ਨੂੰ ਛੱਡ ਕੇ ਪਿੱਛੇ ਨਹੀਂ ਹਟੇ।
ਗਇਓ ਪਾਜ ਰਾਜਾ ਤਜਿਓ ਜੰਗ ਕਾਜਾ,
ਰਾਜਾ ਫਤਿਹ ਸ਼ਾਹ ਜੰਗ ਦਾ ਮੈਦਾਨ ਛੱਡ ਕੇ ਭੱਜ ਕੇ ਪਿੱਛੇ ਚਲਾ ਗਿਆ, ਉਹਨੇ ਹੁਣ ਮਨ ਚ ਸੰਕਲਪ ਕਰ ਲਿਆ ਵੀ ਹੁਣ ਨਹੀਂ ਲੜਨਾ, ਹੁਣ ਨਹੀਂ ਜੰਗ ਕਰਨਾ, ਬੰਦੇ ਬਹੁਤ ਮਰਵਾ ਲਏ, ਮੈਂ ਆਪਣਾ ਬੜਾ ਵੱਡਾ ਨੁਕਸਾਨ ਕਰਾ ਲਿਆ। ਇਹ ਸੋਚ ਕੇ ਰਾਜਾ ਫਤਿਹ ਸ਼ਾਹ ਆਪਣੇ ਨਾਲ ਦੀ ਫੌਜ ਲੈ ਕੇ ਇੱਕ ਵਾਰੀ ਪਿੱਛੇ ਨੂੰ ਚਲਾ ਗਿਆ।
ਰਿਸੇ ਖਾਨ ਜ਼ਾਦੇ ਬਾਜੇ ਦੀ ਹੀ ਬਾਜੇ,
ਇੱਧਰ ਜਿਹੜੇ ਖਾਨ ਬਾਕੀ ਰਹਿ ਗਏ ਸਨ ਉਹਨਾਂ ਨੂੰ ਬੜਾ ਰੋਹ ਜਾਗਿਆ ਵੀ ਆਪਣੇ ਨਾਲ ਦੇ ਅਸੀਂ ਬਹੁਤ ਸਾਥੀ ਮਰਵਾ ਲਏ ਨੇ, ਨਜਾਬਤ ਖਾਨ ਤੇ ਭੀਖਨ ਖਾਨ ਦੋ ਜਰਨੈਲ ਹਲੇ ਜਿਉਂਦੇ ਬਾਕੀ ਸਨ, ਇਹਨਾਂ ਨੂੰ ਬੜਾ ਰੋਹ ਆਇਆ ਜੰਗ ਦੇ ਮੈਦਾਨ ਚ ਆਪਣੇ ਨਾਲ ਦੇ ਸਾਥੀ ਖਾਨਾਂ ਨੂੰ ਲੈ ਕੇ ਲੜ ਰਹੇ ਨੇ।
ਫਿਰੇ ਫਿਰ ਸਾਰੇ ਕਰੇ ਮਾਰ ਮਾਰੇ,
ਇਹਨਾਂ ਖਾਨਾਂ ਨੇ ਭਜਦੇ ਜਾਂਦੇ ਜਿਹੜੇ ਰਾਜਿਆਂ ਦੀ ਸੈਨਾ ਸੀ ਉਹਨਾਂ ਨੂੰ ਵੀ ਵੰਗਾਰ ਕੇ ਮੋੜ ਕੇ ਲਿਆਂਦਾ ਤੇ ਲੜਨ ਵਾਸਤੇ ਹੌਸਲਾ ਕਰਕੇ ਅੱਗੇ ਆਏ ਹਨ।
ਨਿਜਾਬੰਗ ਪਠਾਨਾ ਸੰਘੋ ਸ਼ਾਹ ਜਵਾਨਾ,
ਨਜਾਬਤ ਖਾਨ ਜਿਹੜਾ ਪਠਾਨ ਸੀ ਭਾਈ ਸੰਘੋ ਸ਼ਾਹ ਜੀ ਉਹਨਾਂ ਦੇ ਨਾਲ ਆ ਕੇ ਡਟ ਗਿਆ ਲੜਨ ਵਾਸਤੇ। ਭਾਈ ਸੰਘੋ ਸ਼ਾਹ ਜੀ ਮਹਾਰਾਜ ਜੀ ਦੀ ਭੂਆ ਦੇ ਸਭ ਤੋਂ ਵੱਡੇ ਪੁੱਤਰ ਸਨ, ਗੁਰੂ ਸਾਹਿਬ ਨਾਲ ਬੜਾ ਹੀ ਸਨੇਹ ਸੀ ਭਾਈ ਸੰਘੋ ਸ਼ਾਹ ਜੀ ਦਾ, ਬੜਾ ਹੀ ਪ੍ਰੇਮ ਸੀ, ਬਚਪਨ ਦੇ ਵਿੱਚ ਇਕੱਠੇ ਬਾਲ ਲੀਲਾ ਕਰਦੇ ਰਹੇ, ਇਕੱਠੇ ਹੀ ਜਵਾਨ ਹੋਏ, ਬੜਾ ਬਹੁਤ ਜ਼ਿਆਦਾ ਭਾਰੀ ਪ੍ਰੇਮ ਦੀ ਖੇਡ ਸੀ ਭਾਈ ਸੰਘੋ ਸ਼ਾਹ ਜੀ ਨਾਲ, ਇਸ ਕਰਕੇ ਭਾਈ ਸੰਘੋ ਸ਼ਾਹ ਜੀ ਬਹੁਤ ਬਹਾਦਰੀ ਨਾਲ ਨਜਾਬਤ ਖਾਨ ਦੇ ਨਾਲ ਲੜਨ ਵਾਸਤੇ ਅੱਗੇ ਵਧੇ ਹਨ।
ਅਰੇ ਆਪ ਮਾਈ ਹਟੇ ਪੈਰ ਨਾਈ,
ਦੋਵੇਂ ਸੂਰਮੇ ਆਪਸ ਵਿੱਚ ਚੜ ਗਏ, ਆਪਣੇ ਪੈਰ ਨਹੀਂ ਹਟਾਏ, ਨਾ ਸੰਗੋ ਸ਼ਾਹ ਜੀ ਪਿੱਛੇ ਹਟਦੇ ਨੇ, ਨਾ ਹੀ ਨਜਾਬਤ ਖਾਨ ਪਿੱਛੇ ਹਟਦਾ।
ਸਭਾ ਵਿੱਚ ਜੋ ਹੋਤੇ ਮੇਲ ਦੋ,
ਇਹ ਪਹਿਲਾਂ ਜਾਣੂ ਵੀ ਸੀ ਦੋਵੇਂ ਇੱਕ ਦੂਜੇ ਤੋਂ, ਜਦੋਂ ਇਹ ਨਜਾਬਤ ਖਾਨ ਪੌਂਟਾ ਸਾਹਿਬ ਰਹਿੰਦਾ ਸੀ ਕਲਗੀਧਰ ਜੀ ਕੋਲ, ਭਾਈ ਸੰਗੋ ਸ਼ਾਹ ਨਾਲ ਇਹਦੀ ਮਿੱਤਰਤਾ ਸੀ, ਉੱਥੇ ਬਹੁਤ ਆਉਣਾ ਜਾਣਾ ਸੀ। ਭਾਈ ਸੰਗੋ ਸ਼ਾਹ ਤੇ ਨਜਾਬਤ ਖਾਨ ਦੋਵੇਂ ਆਪਸ ਵਿੱਚ ਲੰਮੇ ਸਮੇਂ ਤੱਕ ਸ਼ਸਤਰ ਦੀਆਂ ਜਾਂ ਜੰਗ ਯੁੱਧ ਦੀਆਂ ਗੱਲਾਂ ਬਾਤਾਂ ਕਰਦੇ ਸੀ, ਦੋਨਾਂ ਦਾ ਸਨੇਹ ਵੀ ਸੀ, ਇਸ ਕਰਕੇ ਦੋਵੇਂ ਇੱਕ ਦੂਜੇ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਪੁਰੰਗ ਵਿੱਚ ਨਾਰੀ ਗੁਰੂ ਤੀਰ ਵਾਰੀ,
ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪੌਂਟਾ ਸਾਹਿਬ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ, ਰਹਿੰਦੇ ਸੀ ਇਕੱਠੇ, ਸੰਗੋ ਸ਼ਾਹ ਜੀ ਤੇ ਨਜਾਬਤ ਖਾਨ ਅਕਸਰ ਮਿਲਦੇ ਗਿਲਦੇ ਰਹਿੰਦੇ ਸਨ।
ਦੋਹਰਾ ਕਰਤ ਹੋਤੇ ਰਨ ਬਾਤ ਕੋ, ਕਾਤੇ ਅਨੇਕ ਉਪਾਏ।
ਕਹਿੰਦੇ ਦੋਵੇਂ ਜਦੋਂ ਮਿਲਦੇ ਸੀ ਪੌਂਟਾ ਸਾਹਿਬ ਤੇ ਜੰਗ ਦੀਆਂ ਗੱਲਾਂ ਕਰਦੇ ਸੀ, ਸ਼ਸਤਰਾਂ ਦੇ ਘਾਤ ਦੱਸਦੇ ਸੀ ਇੱਕ ਦੂਜੇ ਨੂੰ। ਨਜਾਬਤ ਖਾਨ ਕਹਿੰਦਾ ਵੀ ਏਦਾਂ ਵਾਰ ਕਰੀਦਾ, ਭਾਈ ਸੰਗੋ ਸ਼ਾਹ ਜੀ ਦੱਸਦੇ ਵੀ ਤਲਵਾਰ ਦੇ ਏਦਾਂ ਵਾਰ ਕਰੀਦੇ ਨੇ, ਏਦਾਂ ਇੱਕ ਦੂਜੇ ਨੂੰ ਦੋਵੇਂ ਆਪੋ ਆਪਣੀ ਵਿਦਿਆ ਦੀ ਮਹਾਰਤ ਦੱਸਦੇ ਹੁੰਦੇ ਸੀ, ਜਦੋਂ ਵੀ ਬਹਿੰਦੇ ਸ਼ਸਤਰ ਚਲਾਉਣ ਦੀ ਵਿਦਿਆ ਦੀ ਗੱਲਬਾਤ ਕਰਦੇ ਸਨ।
ਮਾਨਤ ਪਟ ਬਾਡੇ ਆਪ ਕੋ, ਦੋਨੋ ਸਹਿਜ ਸੁਭਾਏ।
ਦੋਵੇਂ ਹੀ ਸੁੱਤੇ ਸਿੱਧ ਆਪਣੇ ਆਪ ਨੂੰ ਵੱਡੇ ਸੂਰਮੇ ਮੰਨਦੇ ਸੀ। ਨਜਾਬਤ ਖਾਨ ਕਹਿੰਦਾ ਸੀ ਮੈਂ ਬਹੁਤ ਵੱਡਾ ਸੂਰਮਾ ਹਾਂ, ਭਾਈ ਸੰਗੋ ਸ਼ਾਹ ਜੀ ਕਹਿੰਦੇ ਮੈਂ ਵੀ ਕਲਗੀਧਰ ਜੀ ਦੀ ਫੌਜ ਦਾ ਵੱਡਾ ਸੂਰਮਾ ਹਾਂ, ਮੇਰੇ ਤੇ ਵੀ ਕਲਗੀਧਰ ਜੀ ਦੀ ਬੜੀ ਦਇਆ ਹੈ। ਏਦਾਂ ਦੋਵੇਂ ਹੀ ਸੂਰਮੇ ਸੁੱਤੇ ਸਿੱਧ ਆਪਣੇ ਆਪ ਨੂੰ ਬਹਾਦਰ ਜਾਣਦੇ ਨੇ, ਹੈਣ ਵੀ ਬਹਾਦਰ। ਨਜਾਬਤ ਖਾਨ ਵੀ ਬੜਾ ਦਲੇਰ ਸੀ, ਭਾਈ ਸੰਗੋ ਸ਼ਾਹ ਜੀ ਦੀ ਦਲੇਰੀ ਦੀ ਤਾਂ ਬਾਤ ਹੀ ਕੀ ਕਰਨੀ, ਕਿੰਨੀ ਬਹਾਦਰੀ ਇਹਨਾਂ ਦੇ ਕੋਲ ਹੈ।
ਰਸਾਵਲ ਚੰਦ ਪਈ ਯਾਦ ਸੋ ਪੀਰੇ ਬੀਰ ਦੋ,
ਪੁਰਾਣੀਆਂ ਗੱਲਾਂ ਦੋਨਾਂ ਯੋਧਿਆਂ ਨੂੰ ਚੇਤੇ ਆ ਗਈਆਂ, ਜਦੋਂ ਜੰਗਾਂ ਦੀਆਂ ਜੰਗ ਯੁੱਧ ਦੀਆਂ ਗੱਲਾਂ ਕਰਦੇ ਸੀ ਨਾ ਪੌਂਟਾ ਸਾਹਿਬ, ਤਲਵਾਰ ਚਲਾਉਣ ਦੀ, ਢਾਲ ਨਾਲ ਵਾਰ ਰੋਕਣ ਦੀ, ਉਹ ਸਾਰੀਆਂ ਗੱਲਾਂ ਇਹਨਾਂ ਨੂੰ ਚੇਤੇ ਆ ਗਈਆਂ। ਯਾਦ ਕਰਕੇ ਦੋਵੇਂ ਸੂਰਮੇ ਆਪਸ ਵਿੱਚ ਡਟ ਗਏ ਨੇ, ਲੜਨ ਵਾਸਤੇ ਜੂਝਣ ਲੱਗੇ ਹਨ।
ਕਰੇ ਸ਼ੀਘ੍ਰਤਾਈ ਪਰੇ ਉਹ ਨੇੜੇ ਆਈ,
ਬੜੀ ਸ਼ੀਘ੍ਰਤਾਈ ਦੇ ਨਾਲ ਚਲਦਿਆਂ ਚਲਦਿਆਂ ਦੋਵੇਂ ਇੱਕ ਦੂਜੇ ਦੇ ਨੇੜੇ ਹੋ ਢੁਕੇ, ਪਹਿਲਾਂ ਤੀਰ ਚੱਲੇ ਫਿਰ ਆਖਿਰਕਾਰ ਨੇੜੇ ਆ ਗਏ।
ਕਿਰਪਾਨੇ ਨਿਕਾਰੀ ਪਾਇਓ ਪੇਰ ਪਾਰੀ,
ਕਿਰਪਾਨਾਂ ਕੱਢ ਲਈਆਂ ਦੋਨਾਂ ਯੋਧਿਆਂ ਨੇ, ਭਾਈ ਸੰਗੋ ਸ਼ਾਹ ਜੀ ਨੇ ਸ਼੍ਰੀ ਸਾਹਿਬ ਕੱਢ ਲਈ ਔਰ ਉਧਰੋਂ ਨਜਾਬਤ ਖਾਨ ਨੇ ਵੀ ਆਪਣੀ ਤਲਵਾਰ ਕੱਢ ਲਈ।
ਤਰੀ ਟਾਲ ਆਗੇ ਤਕੇ ਦਾਵ ਲਾਗੇ,
ਦੋਹਾਂ ਸੂਰਮਿਆਂ ਦੇ ਹੱਥਾਂ ਵਿੱਚ ਢਾਲ ਹੈ, ਇੱਕ ਇੱਕ ਹੱਥ ਵਿੱਚ ਢਾਲ ਇੱਕ ਹੱਥ ਵਿੱਚ ਸ਼੍ਰੀ ਸਾਹਿਬ ਹੈ, ਔਰ ਢਾਲ ਤੇ ਤਲਵਾਰ ਲੈ ਕੇ ਇੱਕ ਦੂਜੇ ਉੱਤੇ ਦਾ ਤੱਕਣ ਲੱਗੇ ਨੇ ਤਲਵਾਰ ਦਾ ਵਾਰ ਕਰਨ ਲਈ।
ਉਭਾਰੇ ਚਲਾਵੇ ਸਰੀ ਰੰਗ ਬਚਾਵੇ,
ਉਭਾਰ ਉਭਾਰ ਕੇ ਤਲਵਾਰ ਦੇ ਵਾਰ ਕਰਦੇ ਹਨ ਔਰ ਆਪਣੇ ਸਰੀਰਾਂ ਨੂੰ ਵੀ ਬਚਾਉਂਦੇ ਹਨ, ਵਾਰ ਕਰਦੇ ਤੇ ਵਾਰ ਜਿਹੜਾ ਵਾਰ ਰੋਕਣਾ ਹੈ ਉਹਦੇ ਨਾਲ ਰੋਕ ਕੇ ਢਾਲ ਨਾਲ ਆਪਣੇ ਆਪ ਨੂੰ ਬਚਾਉਂਦੇ ਹਨ।
ਹਰੰ ਖੱਗ ਤਾਰੇ ਸੋ ਉੱਚੇ ਉਸਾਰੇ,
ਬੜੀਆਂ ਤਿੱਖੀਆਂ ਤਲਵਾਰਾਂ ਨੇ, ਬੜੀ ਤਿੱਖੀ ਧਾਰ ਉਹਨਾਂ ਤਲਵਾਰਾਂ ਨੂੰ ਲੱਗੀ ਹੋਈ ਹੈ, ਉੱਚੀਆਂ ਉੱਚੀਆਂ ਉਸਾਰ ਉਸਾਰ ਕੇ ਵਾਰ ਕੱਢ ਕੱਢ ਕੇ ਇੱਕ ਦੂਜੇ ਤੇ ਵਾਰ ਕਰਦੇ ਹਨ।
ਲਗੇ ਕਾਵ ਅੰਗਾ ਪਾਏ ਲਾਲ ਰੰਗਾ,
ਦੋਵੇਂ ਸੂਰਮੇ ਆਪਣੇ ਆਪਣੇ ਤਲਵਾਰਾਂ ਦੇ ਵਾਰ ਕਰਦੇ ਹਨ, ਉਹਦੇ ਨਾਲ ਜ਼ਖਮੀ ਹੋ ਗਏ, ਜ਼ਖਮੀ ਹੋ ਗਏ, ਕਿਤੇ ਪਿਪਲਾ ਲੱਗਾ, ਤਲਵਾਰ ਲੱਗੀ ਮੋਢੇ ਤੇ ਡੋਲੇ ਤੇ, ਏਦਾਂ ਵਾਰ ਲੱਗਦੇ ਨੇ, ਲਾਲ ਰੰਗ ਹੋ ਗਏ ਸਰੀਰ ਦੇ ਉੱਤੇ ਪਾਏ ਕੱਪੜਿਆਂ ਦੇ ਖੂਨ ਦੇ ਨਾਲ।
ਪਾਇਓ ਸ਼੍ਰੋਣ ਜਾਈ ਤਜੈ ਪੈ ਨ ਥਾਈ,
ਲੜ ਰਹੇ ਨੇ ਦੋਵੇਂ ਸੂਰਮੇ, ਤਲਵਾਰਾਂ ਦੇ ਵਾਰ ਹੁੰਦੇ ਹਨ ਪਰ ਕੋਈ ਇਹੋ ਜਿਹੀ ਥਾਂ ਤੇ ਹਾਲੇ ਤਲਵਾਰ ਨਹੀਂ ਵੱਜੀ ਵੀ ਪ੍ਰਾਣ ਤਿਆਗ ਦੇਣ, ਜ਼ਖਮ ਹੀ ਲੱਗ ਰਹੇ ਨੇ, ਫੱਟ ਹੀ ਲੱਗ ਰਹੇ ਨੇ, ਔਰ ਉਹਦੇ ਵਿੱਚੋਂ ਜਦੋਂ ਖੂਨ ਨਿਕਲਦਾ ਹੈ ਖੂਨ ਨਾਲ ਸਾਰੇ ਕੱਪੜੇ ਭਿੱਜ ਗਏ ਨੇ ਪਰ ਫਿਰ ਵੀ ਯੋਧੇ ਆਪਣੀ ਥਾਂ ਨਹੀਂ ਛੱਡ ਰਹੇ ਲੜੀ ਜਾ ਰਹੇ ਹਨ
ਮਨੋ ਟਾਕ ਫੂਲੇ ਦੋ ਵੀਰ ਚੂਲੇ
ਇਹਦੇ ਦੋਵਾਂ ਯੋਧਿਆਂ ਦੇ ਤਨ ਤੇ ਪਾਏ ਕੱਪੜੇ ਲਾਲ ਰੰਗ ਨਾਲ ਏਦਾਂ ਪ੍ਰਤੀਤ ਹੁੰਦੇ ਨੇ ਮਾਨੋ ਜਿਵੇਂ ਟੱਕ ਤੇ ਪਲਾਸ ਦੇ ਫੁੱਲ ਖਿੜੇ ਹੋਣ ਦੋਵੇਂ ਵੀਰ ਯੋਧੇ ਜੰਗ ਦੇ ਮੈਦਾਨ ਚ ਝੂਲ ਝੂਲ ਕੇ ਇੱਕ ਦੂਜੇ ਤੇ ਵਾਰ ਕਰਦੇ ਹਨ ਪੈਂਤਰੇ ਤੇ
ਰਣੰਗ ਰੰਗ ਸੋਹਾ ਗੁਰੂ ਕੀਨ ਦੋਹਾ
ਜੰਗ ਦੇ ਮੈਦਾਨ ਦਾ ਇਹ ਸਾਰਾ ਦ੍ਰਿਸ਼ ਕਲਗੀਧਰ ਜੀ ਖੁਦ ਆਪ ਆਪਣੇ ਨੇਤਰਾਂ ਨਾਲ ਵੇਖ ਰਹੇ ਨੇ ਤੇ ਵੇਖ ਕੇ ਕਲਗੀਧਰ ਜੀ ਨੇ ਇੱਕ ਦੋਹਰਾ ਆਪਣੀ ਅੰਮ੍ਰਿਤ ਬਾਣੀ ਬਚਿੱਤਰ ਨਾਟਕ ਦੇ ਵਿੱਚ ਭੰਗਾਣੀ ਦਾ ਜੰਗ ਵਰਣਨ ਕਰਦਿਆਂ ਲਿਖਿਆ ਹੈ
ਸ੍ਰੀ ਮੁਖ ਵਾਕ ਦੋਹਰਾ ਮਾਰ ਨਿਜਾਬਤ ਖਾਨ ਕੋ ਸੰਗੋ ਜੁਜੈ ਜੁਜਾਰ
ਦੋਹਰਾ ਕਲਗੀਧਰ ਜੀ ਨੇ ਬਚਿੱਤਰ ਨਾਟਕ ਅੰਮ੍ਰਿਤ ਬਾਣੀ ਵਿੱਚ ਰਚਿਆ ਹੈ ਦਸਵੇਂ ਪਾਤਸ਼ਾਹ ਦਾ ਸ੍ਰੀ ਮੁਖਵਾਕ ਦੋਹਰਾ ਹੈ ਗਰੀਬਨ ਬਾਜ ਪਾਤਸ਼ਾਹ ਜੀ ਭਾਈ ਸੰਗੋ ਸ਼ਾਹ ਤੇ ਨਜਾਬਤ ਖਾਨ ਦੇ ਜੰਗ ਦਾ ਵਰਣਨ ਇਸ ਦੋਹਰੇ ਚ ਕਰਦੇ ਹਨ ਕਿ ਨਜਾਬਤ ਖਾਨ ਨੂੰ ਮਾਰ ਕੇ ਭਾਈ ਸੰਗੋ ਸ਼ਾਹ ਜੀ ਸ਼ਹੀਦ ਹੋਏ
ਹਾ ਹਾ ਇਹ ਲੋਕੈ ਪਇਓ ਸੁਰਗ ਲੋਕ ਜੈ ਕਾਰ
ਸੰਗੋ ਸ਼ਾਹ ਜੀ ਦੇ ਸ਼ਹੀਦ ਹੋਣ ਨਾਲ ਇਸ ਲੋਕ ਚ ਹਾਹਾਕਾਰ ਹੋਈ ਏਡਾ ਵੱਡਾ ਯੋਧਾ ਏਡਾ ਵੱਡਾ ਸੂਰਮਾ ਸ਼ਹੀਦੀ ਪ੍ਰਾਪਤ ਕਰ ਗਿਆ ਹੈ ਪਰ ਸਵਰਗ ਲੋਕ ਦੇ ਵਿੱਚ ਦੇਵਤਿਆਂ ਨੇ ਭਾਈ ਸੰਗੋ ਸ਼ਾਹ ਦੀ ਜੈ ਜੈਕਾਰ ਕੀਤੀ ਹੈ
ਭਿਖਪੁਰ ਸ਼ਾਰਥ ਵੀਰ ਕੋ ਕਰਿਓ ਜੰਗ ਬੱਡ ਕਾਮ
ਕਹਿੰਦੇ ਬਹੁਤ ਬਹਾਦਰੀ ਦਾ ਪੁਰਸ਼ਾਰਥ ਭਾਈ ਸੰਗੋ ਸ਼ਾਹ ਜੀ ਦਾ ਵੇਖ ਕੇ ਕਿ ਬੜੀ ਦਲੇਰੀ ਨਾਲ ਸਰੀਰ ਵੱਢਿਆ ਜਾ ਰਿਹਾ ਕੱਟਿਆ ਜਾ ਰਿਹਾ ਉਧਰ ਨਜਾਬਤ ਖਾਨ ਵੀ ਵੱਢਿਆ ਕੱਟਿਆ ਜਾ ਰਿਹਾ ਪਰ ਦੋਵੇਂ ਸੂਰਮੇ ਪਿੱਛੇ ਨਹੀਂ ਹਟਦੇ ਲੜੀ ਜਾ ਰਹੇ ਨੇ ਸਰੀਰ ਚੋਂ ਖੂਨ ਨੁੱਚੜਦਾ ਚੱਲਿਆ ਜਾ ਰਿਹਾ
ਸੰਗੋ ਕਾ ਸਤ ਗੁਰੂ ਤਰਿਓ ਨਾਮ ਸ਼ਾਹ ਸੰਗਰਾਮ
ਦੋਨਾਂ ਯੋਧਿਆਂ ਦਾ ਜੰਗ ਵੇਖ ਕੇ ਭਾਈ ਸੰਗੋ ਸ਼ਾਹ ਜੀ ਦੀ ਬਹਾਦਰੀ ਦਲੇਰੀ ਵੇਖ ਕੇ ਕਿ ਪੁਰਜਾ ਪੁਰਜਾ ਕੱਟ ਮਰਾ ਕਬੂ ਨਾ ਛੱਡ ਖੇਤ ਦੇ ਬਚਨਾਂ ਤੇ ਪਹਿਰਾ ਦੇ ਰਹੇ ਨੇ ਭਾਈ ਸੰਗੋ ਸ਼ਾਹ ਇਹ ਵੇਖ ਕੇ ਗੁਰਦੇਵ ਨੇ ਭਾਈ ਸੰਗੋ ਸ਼ਾਹ ਜੀ ਨੂੰ ਖਿਤਾਬ ਦਿੱਤਾ ਖਿਤਾਬ ਕੀ ਦਿੱਤਾ ਸ਼ਾਹ ਸੰਗਰਾਮ ਇਹ ਖਿਤਾਬ ਸ਼ਾਹ ਸੰਗਰਾਮ ਦਾ ਮਤਲਬ ਹੈ ਜੰਗ ਦੇ ਮੈਦਾਨ ਦਾ ਸ਼ਾਹ ਜੰਗ ਦੇ ਮੈਦਾਨ ਦਾ ਮਹਾਨ ਸੂਰਮਾ ਸ਼ਾਹ ਸੰਗਰਾਮ ਦਾ ਖਿਤਾਬ ਉਹ ਭਾਈ ਸੰਗੋ ਸ਼ਾਹ ਜੀ ਨੂੰ ਕਲਗੀਧਰ ਜੀ ਨੇ ਬਖਸ਼ਿਸ਼ ਕੀਤਾ ਹੈ
ਰਸਾਵਲ ਚੰਦ ਲਗੇ ਕਾਵ ਸੋਹੇ ਚੜੀ ਬੰਕ ਪੋਏ
ਭਾਈ ਸੰਗੋ ਸ਼ਾਹ ਜੀ ਦੇ ਤਨ ਤੇ ਬਹੁਤ ਜ਼ਖਮ ਲੱਗੇ ਨਜਾਬਤ ਖਾਨ ਦਾ ਤਨ ਵੀ ਬਹੁਤ ਜ਼ਖਮੀ ਹੈ ਫਿਰ ਵੀ ਯੋਧਿਆਂ ਦੀਆਂ ਭੌਹਾਂ ਚੜੀਆਂ ਹੋਈਆਂ ਵੀ ਰਸ ਨਾਲ ਇੱਕ ਦੂਜੇ ਨੂੰ ਕਚੀਚੀਆਂ ਵੱਟ ਵੱਟ ਕੇ ਵੇਖਦੇ ਤੇ ਵਾਰ ਕਰਦੇ ਹਨ
ਗਿਰਿਓ ਜੰਗ ਮਾਈ ਹਟਿਓ ਪੈਰ ਨਾਈ
ਦੋਵੇਂ ਯੋਧੇ ਲੜਦਿਆਂ ਲੜਦਿਆਂ ਜੰਗ ਦੇ ਮੈਦਾਨ ਚ ਡਿੱਗ ਪਏ ਪਰ ਪੈਰ ਪਿੱਛੇ ਨਹੀਂ ਹਟਾਏ
ਗਇਓ ਦੇਵ ਲੋਕੰ ਜਹਾਂ ਨਾਹੀ ਸ਼ੋਕੰ
ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਨਜਾਬਤ ਖਾਨ ਨੂੰ ਜੰਗ ਦੇ ਮੈਦਾਨ ਚ ਮੌਤ ਦੇ ਘਾਟ ਉਤਾਰ ਕੇ ਆਪ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਦੇਵਪੁਰੀ ਨੂੰ ਚਲੇ ਗਏ
ਸਤਿ ਸ੍ਰੀ ਅਕਾਲ ਗਿਰੇ ਵੀਰ ਦੋਈ ਪ੍ਰਭੂ ਪੇਖ ਸੋਈ
ਕਲਗੀਧਰ ਜੀ ਨੇ ਵੇਖਿਆ ਕਿ ਨਜਾਬਤ ਖਾਨ ਵੀ ਮਰ ਗਿਆ ਔਰ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਇਹ ਸਾਰਾ ਜੰਗ ਕਲਗੀਧਰ ਜੀ ਨੇ ਖੁਦ ਆਪ ਵੇਖਿਆ ਹੈ
ਚਲੇ ਆਪ ਆਗੇ ਹਿਰਦੇ ਕੋਪ ਜਾਗੇ
ਭਾਈ ਸੰਗੋ ਸ਼ਾਹ ਜੀ ਦੇ ਸ਼ਹੀਦ ਹੋਣ ਦੀ ਦੇਰੀ ਸੀ ਗੁਰਦੇਵ ਨੇ ਹੁਣ ਆਪਣੀ ਕਮਾਨ ਆਪਣੇ ਹੱਥ ਚ ਸੰਭਾਲੀ ਹੈ ਪਹਿਲਾਂ ਪਾਤਸ਼ਾਹ ਹੁਣ ਤਾਂ ਹੀ ਹਾਲੇ ਕੋਈ ਤੀਰ ਨਹੀਂ ਸੀ ਚਲਾਇਆ ਹੁਣ ਤਾਂ ਹੀ ਕੋਈ ਸ਼ਸਤਰ ਨਹੀਂ ਸੀ ਚਲਾਇਆ ਮਹਾਰਾਜ ਜੀ ਦੇ ਯੋਧੇ ਹੀ ਲੜ ਰਹੇ ਸਨ ਪਰ ਭਾਈ ਸੰਗੋ ਸ਼ਾਹ ਨਾਲ ਪ੍ਰੇਮ ਇੰਨਾ ਸੀ ਜਦੋਂ ਭਾਈ ਸੰਗੋ ਸ਼ਾਹ ਜੀ ਦੀ ਸ਼ਹੀਦੀ ਵੇਖੀ ਗੁਰਦੇਵ ਕੋਲੋਂ ਆਪਣਾ ਆਪ ਰੋਕਿਆ ਨਹੀਂ ਗਿਆ ਘੋੜਾ ਤੇਜ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਨੂੰ ਆਏ ਹਨ
ਸੰਭਾਰੇ ਕੋ ਦੰਡੰ ਖਤੰਗੰ ਪ੍ਰਚੰਡੰ
ਆਹ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਚ ਕਲਗੀਧਰ ਦੇ ਸਵਰੂਪ ਵਿਚ ਵੈਰੀਆਂ ਨੂੰ ਮਾਰਨ ਵਾਸਤੇ, ਆਪਣੇ ਤੀਰਾਂ ਦਾ ਸਵਾਦ ਚਖਾਉਣ ਵਾਸਤੇ ਆਪਣੇ ਹੱਥ ਵਿੱਚ ਕਠੋਰ ਨੌ ਟੰਕਾ ਤਨਖ ਧਾਰਨ ਕੀਤਾ ਔਰ ਤੰਦੀ ਤੇ ਤੀਰ ਚਾੜ ਕੇ ਚਲਾਣ ਲੱਗੇ ਹਨ।
ਭਇਓ ਤੇਜ ਕੋਰਾ ਜ਼ਰੀ ਜ਼ੀਨ ਬੋਰਾ,
ਬੜਾ ਸੁੰਦਰ ਘੋੜਾ ਪਾਤਸ਼ਾਹ ਦਾ ਜਿਹਦੇ ਤੇ ਜਰੀਦਾਰ ਕਾਠੀ ਪਾਈ ਹੋਈ ਆ, ਉਹ ਤੇਜ ਹੋ ਕੇ ਅੱਗੇ ਨੂੰ ਆਇਆ।
ਖਰੇ ਖਾਨ ਖੂਨੀ ਰਿਸੇ ਪੇਖ ਦੂਨੀ,
ਜਿੱਥੇ ਖੂਨੀ ਖਾਨ ਖੜੇ ਸੀ ਨਜਾਬਤ ਖਾਨ ਦੇ ਸਾਥੀ, ਉਹਨਾਂ ਨੂੰ ਵੇਖ ਕੇ ਗੁਰਦੇਵ ਜੀ ਦੋਣੀ ਰਿਸ ਵਿੱਚ ਆ ਗਏ।
ਬਾਜੀ ਬੰਬ ਪੂਰੀ ਸੁਣੀ ਜਾਏ ਦੂਰੀ,
ਨਗਾਰੇ ਦੇ ਉੱਤੇ ਦੋਹਰੀਆਂ ਚੋਭਾਂ ਲੱਗ ਗਈਆਂ ਵੀ ਕਲਗੀਧਰ ਜੀ ਆਪ ਹੁਣ ਜੰਗ ਲੜਨ ਲੱਗੇ ਹਨ, ਆਪ ਤੀਰ ਚਲਾਉਣ ਲੱਗੇ। ਔਰ ਪਹਿਲੀ ਵਾਰ ਜੰਗ ਦੇ ਮੈਦਾਨ ਵਿੱਚ ਕਲਗੀਧਰ ਜੀ ਨੇ ਤੀਰ ਚਲਾ ਕੇ ਵੈਰੀਆਂ ਦੀਆਂ ਛਾਤੀਆਂ ਵਿੰਨਣੀਆਂ ਹਨ। ਨਗਾਰ ਜੀ ਨੇ ਦੋਹਰੀਆਂ ਚੋਭਾਂ ਮਾਰੀਆਂ, ਦੂਰ ਤੱਕ ਨਗਾਰੇ ਦੀ ਆਵਾਜ਼ ਸੁਣਾਈ ਦਿੰਦੀ ਹੈ।
ਉਤੇ ਖਾਨ ਟੂਕੇ ਮੁਖੰ ਮਾਰ ਕੂਕੇ,
ਉਧਰੋਂ ਖਾਨ ਵੀ ਢੁੱਕ ਕੇ ਮੂੰਹੋਂ ਮਾਰ ਲੋ ਬਾਰ ਲੋ ਯਾ ਅਲੀ ਦੇ ਨਾਰੇ ਬੋਲਦੇ ਹੋਏ ਅੱਗੇ ਵਧਣ ਲੱਗੇ।
ਗੁਰੂ ਬਾਨ ਲੀਨਾ ਤਨੇ ਐਂਚ ਕੀਨਾ,
ਕਲਗੀਧਰ ਜੀ ਨੇ ਚਾਰ ਉਂਗਲ ਤੋਂ ਵੀ ਚੌੜਾ ਖੱਪਰਾ ਤੀਰ ਆਪਣੇ ਪੱਥੇ ਚੋਂ ਕੱਢਿਆ ਤੇ ਤੀਰ ਦੀ ਤੰਦੀ ਤੇ ਚਾੜਿਆ।
ਤਜਿਓ ਬੇਗ ਸੰਗਾ ਲਗੇ ਹੋ ਖਾਨੀ ਅੰਗਾ,
ਕਮਾਨ ਦੀ ਤੰਦੀ ਤੇ ਚਾੜ ਕੇ ਕੰਨਾਂ ਤੱਕ ਖਿੱਚ ਕੇ ਗੁਰਦੇਵ ਨੇ ਜਦੋਂ ਤੀਰ ਚਲਾਇਆ ਤੇ ਭੀਖਣ ਖਾਂ ਦੇ ਨਾਲ ਇੱਕ ਪਠਾਨ ਖੜਾ ਸੀ, ਉਸ ਪਠਾਨ ਦੀ ਹਿੱਕ ਦੇ ਵਿੱਚੋਂ ਤੀਰ ਵੱਜ ਕੇ ਪਾਰ ਨਿਕਲ ਗਿਆ।
ਗਿਰਿਓ ਜੰਗ ਖੇਤ, ਸਤਿ ਸ੍ਰੀ ਅਕਾਲ। ਗਿਰਿਓ ਜੰਗ ਖੇਤਾ ਨਹੀਂ ਫੇਰ ਚੇਤਾ,
ਉਹ ਪਠਾਨ ਉਛਲ ਕੇ ਘੋੜੇ ਤੋਂ ਥੱਲੇ ਜ਼ਮੀਨ ਤੇ ਡਿੱਗ ਪਿਆ, ਮੁੜ ਕੇ ਸੁਚੇਤ ਨਹੀਂ ਹੋਇਆ, ਅੱਖ ਨਹੀਂ ਖੋਲੀ।
ਦੱਸਿਓ ਨਾਗ ਮਾਨੋ ਕਰੇ ਪ੍ਰਾਨ ਹਾਨੋ,
ਮਾਨੋ ਤੀਰ ਕਾਹਦਾ ਸੀ ਕਲਗੀਧਰ ਜੀ ਦਾ ਚੱਲਿਆ, ਕੋਈ ਉੱਡਣਾ ਨਾਗ ਸੀ ਜਰੀਲਾ ਜਿਹਨੇ ਡੰਗ ਲਿਆ ਹੈ ਇਸ ਪਠਾਨ ਨੂੰ, ਔਰੇ ਦੇ ਪ੍ਰਾਣ ਕੱਢ ਲਏ ਹਨ।
ਦੂਤੀ ਬਾਣ ਲੈ ਕੇ ਗੁਨੰ ਜੋਰ ਕਹਿ ਕੇ,
ਪਾਤਸ਼ਾਹ ਨੇ ਦੂਸਰਾ ਤੀਰ ਫਿਰ ਕੱਢਿਆ ਪੱਥੇ ਚੋਂ, ਉਹਨੂੰ ਵੀ ਤੰਦੀ ਤੇ ਚਾੜਿਆ।
ਕਰਿਓ ਤਾਨ ਤਾਨਾ ਲਗਿਓ ਖਾਨ ਕਾਨਾ,
ਪਾਤਸ਼ਾਹ ਜੀ ਨੇ ਤਾਣ ਕੇ ਬੜੀ ਤੇਜ਼ੀ ਦੇ ਨਾਲ ਉਹ ਤੀਰ ਚਲਾਇਆ। ਭੀਖਣ ਖਾਂ ਖੜਾ ਸੀ, ਭੀਖਣ ਖਾਂ ਦੇ ਕੰਨ ਨੂੰ ਚੀਰ ਕੇ, ਨਾਲ ਹੀ ਪਿਛਲੇ ਪਾਸੇ ਇੱਕ ਹੋਰ ਪਠਾਨ ਖੜਾ ਸੀ, ਉਹਦੀ ਗਿੱਚੀ ਵਾਲੀ ਥਾਂ ਖਾਲੀ ਸੀ, ਗਿੱਚੀ ਦੇ ਵਿੱਚ ਜਿਹੜੀ ਗਰਦਨ ਵਾਲੀ ਜਗ੍ਹਾ ਹੁੰਦੀ ਉੱਥੋਂ ਤੀਰ ਵੱਜ ਕੇ ਪਾਰ ਨਿਕਲ ਗਿਆ।
ਦੋਹਰਾ ਸਭ ਖਾਨਨ ਸਰਦਾਰ ਬੱਡ ਨਾਮ ਜੋ ਭੀਖਣ ਖਾਨ,
ਕਹਿੰਦੇ ਨਾ ਸਾਰੇ ਪਠਾਣਾ ਦਾ ਜਿਹੜਾ ਸਰਦਾਰ ਸੀ ਜਿਹਦਾ ਨਾਮ ਸੀ ਭੀਖਣ ਖਾਨ,
ਨਿਮਕ ਹਰਾਮੀ ਜਾਨ ਕੈ ਮਾਰਿਓ ਤੀਖਣ ਬਾਨ,
ਇਹਨੂੰ ਨਮਕ ਹਰਾਮੀ ਜਾਣ ਕੇ ਕਲਗੀਧਰ ਪਾਤਸ਼ਾਹ ਨੇ ਇੱਕ ਤੀਰ ਇਹਦੇ ਤੇ ਚਲਾਇਆ ਹੈ।
ਰਸਾਵਲ ਚੰਦ ਮੁਖੰ ਤਾਕ ਮਾਰਾ ਮਨੋ ਨਾਗ ਕਾਰਾ,
ਇਹਦੇ ਮੂੰਹ ਦਾ ਨਿਸ਼ਾਨਾ ਲਾ ਕੇ ਗੁਰਦੇਵ ਨੇ ਤੀਰ ਚਲਾਇਆ, ਮਾਨੋ ਕਾਲਾ ਨਾਗ ਹੋਵੇ।
ਚਲਿਓ ਸ਼ੂਕ ਆਗੇ ਰਿਪੂ ਤਰਾਸ ਲਾਗੇ,
ਸ਼ੋਕ ਦਾ ਹੋਇਆ ਤੀਰ ਅੱਗੇ ਜਾਂਦਾ ਜਿਸ ਦੀ ਆਵਾਜ਼ ਸੁਣ ਕੇ ਦੁਸ਼ਮਣ ਭੈ ਭੀਤ ਹੋ ਰਹੇ ਨੇ।
ਨਹੀਂ ਠੰਡ ਹੋਵਾ ਪ੍ਰਭੂ ਭੀਮ ਜੋ,
ਭੀਖਣ ਖਾਂ ਨੇ ਵੇਖਿਆ ਵੀ ਤੀਰ ਮੇਰੇ ਵੱਲ ਚੱਲਿਆ ਆਉਂਦਾ, ਖਲੋਤਾ ਨੀ ਅੱਗੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗਾ, ਕਾਨੇ ਦਾ ਪਹਿਲਾਂ ਜ਼ਖਮੀ ਹੋ ਚੁੱਕਾ ਸੀ, ਗੁਰਦੇਵ ਇਹਨੂੰ ਮਾਰਨਾ ਨੀ ਚਾਹੁੰਦੇ, ਹਾਲੇ ਡਰਾ ਹੀ ਰਹੇ ਸਨ, ਇਹ ਅੱਗੇ ਲੱਗ ਕੇ ਦੌੜ ਪਿਆ।
ਬਚਿਓ ਆਪ ਭਾਗਿਓ ਤੋ ਰੰਗੈ ਸੋ ਲਾਗਿਓ,
ਇਹ ਆਪ ਤਾਂ ਭੱਜ ਕੇ ਬਚ ਗਿਆ ਪਰ ਕਲਗੀਧਰ ਦਾ ਤੀਰ ਖਾਲੀ ਤੇ ਨਹੀਂ ਸੀ ਜਾਣਾ, ਉਹ ਤੀਰੇ ਦੇ ਘੋੜੇ ਨੂੰ ਜਾ ਕੇ ਵੱਜਾ।
ਪਰਿਓ ਪਾਰ ਜਾਈ ਗਿਰਿਓ ਜੰਗ ਤਾਈ,
ਉਹ ਤੀਰ ਘੋੜੇ ਨੂੰ ਵੱਜ ਕੇ ਪਾਰ ਨਿਕਲ ਗਿਆ ਤੇ ਘੋੜਾ ਜੰਗ ਦੇ ਮੈਦਾਨ ਚ ਧੜੰਮ ਦੇ ਕੇ ਡਿੱਗ ਪਿਆ, ਨਾਲ ਭੀਖਣ ਖਾਂ ਵੀ ਡਿੱਗ ਪਿਆ, ਸਿਰ ਤੇ ਬੰਨੀ ਪੱਗ ਵੀ ਥੱਲੇ ਜ਼ਮੀਨ ਤੇ ਡਿੱਗ ਪਈ ਭੀਖਣ ਖਾਂ ਦੀ।
ਮਰਿਓ ਸੋ ਕੇ ਕਾਨਾ ਚਲਿਓ ਤਿਆਗ ਖਾਨਾ,
ਘੋੜਾ ਮਰ ਗਿਆ आप एक खाली पैरां दे नाल ही दौड़ के भजन लगा।
गुरु बान आना तजे हान खाना।
बादशाह ने होर तीर भी चलाए जेडे होर खान खड़े सी, बहुत सारे खाना दियां हिक्का प्रो प्रो के गुरुदेव ने मार मुकाए ने।
नंद चंद छिप्रंग दया राम बिप्रंग।
इधर भाई नंद चंद जी बड़ी काली काली लड़ रहे ने, भाई दया राम जी बड़ी बहादुरी नाल फुर्ती नाल लड़ रहे ने।
गुरु को पहेरा संग राम बडेरा।
गुरु साहब जी नु बीरस विच वेख के योधियां नु दुगना बीरस जाग पिया। कलगीधर जी नु तीर चलाउंदियां वेख के फौजां च होर चाह वध गया लड़न दा।
परे ताए दोई हनी खान सोई।
ये दोवे टुट के पै गए उन्हां खाना दे उत्ते जिन्हां नु सतगुरु तीरां नाल मार रहे सी। भाई दया राम ते नंद चंद जी उन्हां ते टुट के पै गए। तलवार इहो जी छपा छप चलाई, वेखदियां वेखदियां कईआं दे सिर वड सुटे।
करियो जोर हल्ला नहीं जाए चला।
इहो जे जोर दा हल्ला कीता भी पठाना कोल हुण चलिया नहीं जांदा।
परियो शोर ऊंचा सो दूरे पहुंचा।
बड़ी भयानक आवाज सुनाई दिंदी, शोर दूर तक सुनाई दिंदा, इन्नी आवाज है बोलन वालिया दी।
टिके खान नाई रिदे त्रास माई।
हुण खान किथे टिकण, महाराज जी दे योधियां दे सामने भजन लग पए जंग दा मैदान छड छड के।
प्रहारे सो पागे बड़े कावला।
भजे जांदे भी बड़े पठान मार मार डकरे कर दते, कई जख्मी कर दते।
पयो जंग पारा न जाई सहारा।
कहिंदे इहो जिहा पारा जंग होया के दुश्मन दे दल कोलों गुरु कीआं फौजां दी मार चली नहीं जा रही।
हजारे सो जोधा भजे त्याग क्रोधा।
हजारां ही योधे हाले इन्हां दे बाकी जिउंदे सी पहाड़ी राजयां दे, ओ भी डर के सहम के भज रहे ने राजे फतेह शाह दे समेत।
मिले भूत प्रेतं पाखै मास खेतं।
और जंग दे मैदान च भूत प्रेत डाकणियां जोगणियां सब आ पहुंचियां ते आ के सूरमियां दा मास भख रहियां ते कलगीधर दा शुकराना कर रहियां हन।
बड़ी ग्रिज बोले बिसाली कलोले।
जिद्दां आ के बोलदियां मास खांदियां ते उच्ची उच्ची चीकदियां हन।
फिरे आन स्यारंग पुकारे पुकारे।
बहुत सारे गिदड़ जंग दे मैदान च फिरदे लाशां मुंह विच लैके धूंदे फिरदे, किसे दा सिर किसे दी बांह धूंदे फिरदे हन।
मिली जोगनिया महाश्रोन पिया।
64 जोगणियां रज रज के कहिंदे जन्मां तों भुखियां सी सैकड़ियां सालां तों, किसे ने धर्म युद्ध लड़िया ही नहीं, 750-700 साल हो गए सन लड़िया ही नहीं कोई धर्म युद्ध, तलवारां म्याना च पा रखियां, जरवाणियां दा जुलम ही चलदे रहे, आ हुण होया धर्म युद्ध। इहदे विच सानू कलगीधर दी दया नाल सूरमियां बहादुरां योधियां दा खून पीण नूं प्राप्त हो रहा। जोगणियां खप्पर खप्पर भर के पी रहियां, डकार मार दियां ने रज के।
डकी डाकणाई डकारे अधाई।
ओ डकियां होईयां डाकणां पिसाचणां ओ जंग दे मैदान दे विच बड़ियां प्रसन्न हो रहियां, किलकारियां मार रहियां, वाल उहनां दे लाल रंग दे सिर तों खिंडे होए, अखां बड़ियां लाल सुरख हन।
पयो पीम थाना त्रसे बृंद खाना।
जंग दा मैदान बड़ा भयानक हुंदा, कह लैणा सौखा जंग, पर जंग विच जो वरतदा है ओ बड़ा भयानक मंजर हुंदा है।
परी लोथ बृंदा बिलंदे निकंदा।
लाशां दे ढेरां दे ढेर लगे पए ने, जदों लाशां दे ढेर हुंदे इक हुमक जी पैदा हुंदी उत्थे, सैकड़े लाशां विचों कितों खून भक भक करके निकल रहा हुंदा, इक गंध जी उठदी आ उत्थे जंग दे मैदान च। आम बंदा ते उस गंध नूं सुंघ के ही मर जांदा, डिग पैंदा, हौल जिहा पै जांदा। इहो जिहा भयानक मंजर है जंग दे मैदान दा।
प्रिथी श्रोण फैला परयो ऐल पैला।
सारी धरती लाल रंग दे खून नाल रंगी हुई है। कलगीधर ने चंडी दी वार च दी उदाहरण दित्ती, कहिंदे इदां जापदा कि धरती ने सूहे रंग दी साड़ी अपने ते लाई होवे लाल रंग दी, ओ लाल रंग दा खून गह गच हो रहा, किते मास खिंडिया होया, किते हड खिंडे होए ने, किते सिर खिंडे होए ने, किते उंगलियां वड्डियां पईयां हन, किते पैर वड्डे पए ने, किते आंदरां पेट दियां खिलरियां पईयां, किते नेत्रां दे डेले जिस सज्जे खब्बे नूं खिलरे होए नजर आउंदे। बड़ा भयानक मंजर है, वेखण वाले कायर डर जांदे हन।
दोहरा जीत मल के तीर सो हरी चंद मुरझाए।
राजा हरी चंद हंडूरिया जिनू भाई जीत मल जी का तीर बजा सी, कल वो कथा आप जी ने सुनी, भाई जीत मल जी दे तीर नाल राजा हरी चंद बेहोश हो गया सी, बेसुध हो गया सी।
सने सने लै चेतना देखे खान पराए।
उन्हें घड़ी दो घड़ी बाद उन्हें होश आई, सहजे सहजे चेतन होया, अखां खोलिया, वेख्या भी जिन्ने पठान ने सब भज गए हन।
उमड़ियो आवत गुरु दल जंग फते को पाए।
हरी चंद ने वेख्या भी आ ता गुरु जी दा दल मुंह ताणा हो के उमड़िया ही आ रहा, एदा जापदा भी गुरु जी दे दल ने फते प्राप्त कर ली है।
सहना सक्यो निज हार को काव सुदृण बंदवाए।
इहदे कोलों अपनी हार चली नहीं गई, सही नहीं गई। योधा सी ना हरी चंद, भावे जख्मी हालत विच है पर फिर भी अपनी हार नू चल नहीं सकिया। इहने कहा मेरा ये जख्म जेड़ा मोढ़े वाला इहनू कस के बन दिओ। लागे ही जेड़े मुजावर हुंदे डाक्टर वगैरा वैद, उन्होंने इहदा जख्म कस के बन दिता।
रसावल चंद हरी चंद जोधा उठे हो फेर क्रोधा।
राजा हरी चंद बड़ा जोधा बड़े क्रोध दे नाल उठिया है पवक लैके।
संभारियो को दंडा सरंग संध छंडा।
तीर एदे वर्गे नहीं सी कोई चलाउंदा, एदे सारे दल विच इहने तनख पकड़िया बड़ा मजबूत हथ विच ते तीर जड़ जड़ के छड़न लगा।
पुनंग आन लीने तजे ओज कीने।
इन्हें आके फिर तीर लिया ते बड़े बल दे नाल तीर चलाउन लगा।
गुरु वीर मारे जो आगे पधारे।
महाराज जी दे योधे ता हुण मुंह ताणे होके अगे वध रहे सी भी बस जित ली, हुण फतेह प्राप्त कर ली, पर अगों हरी चंद नू होश आ गई। जेडे योधे सतगुरां दे वधदे आ रहे सी ए हुण तीरां दे नाल उन्हां नू निशाने ला ला के मारन लगा।
जिसे अंग लागे तबे प्राण त्यागे।
इन्ने भयानक तीर चलाए राजे हरी चंद ने के सतगुरु जी दे जेडे योधे नू जाके तीर वजदा वह शहीदी प्राप्त कर जांदा है।
सोरंग लोक जावे बारे हूरे आवे।
और बैकुंठ धाम नू चले जांदे ने, महाराज जी चरणा विच अभेद हो जांदे हन।
तौ वीर पारे मारे ना पिछा।
फिर भी महाराज जी दे योधे इन्ने दलेर ने पिछे नहीं हटदे, भावे अगों तीर चल रहे ने हरी चंद दे, फिर भी अगे वधदे जा रहे ने।
हलंग हाल काले अगे पाए डाले।
हल्ला करदे होए अगे ही पैर वधांदे जा रहे ने भी जंग दे मैदान च फतेह प्राप्त करके जित दा निशान चलाउणा है।
हरी चंद हेरे सो को प्यो कनेरे।
हरी चंद बड़े रोह विच आया भी ए जंग दा मैदान साडे कोलो छुड़ाउणगे मेरे जीवदिआं, ए हो नहीं सकदा। बड़े रोह विच आ के तीर चला रहा है।
संधे बान दो करे ओज सो।
हरी चंद दो दो तीर जड़ के चलान लग पे। इना तीर अंदाज सी के दो तीर चढ़ के ना तंदी विच दो दो तीर चला के मारन लगा।
हते एक बारी लगे होए पारी।
इको वेरी दो दो तीर चला के हुण दो दो योधे डिगण लगे, दो दो योधिआं नू जाके तीर वजण लगे, कोई जख्मी हो जाए कोई शहीद हो जावे।
पटंग है के कोरा प्रहारे सो जोरा।
तीर इन्नी तेजी नाल जांदे हरी चंद दे, भावे किसी सूरमे नू बजे ते भावे किसी घोड़े नू बजे, तीर पार निकल जांदा, घोड़ा भी मर जांदा ते योधा भी शहीद हो जांदा है।
तनंग फोर देता गिरे जंग खेता।
जंग दे मैदान दे विच बड़े योधे महाराज कलगीधर जी दे ओ दड़ दड़ करके डिगण लगे, शहीदियां पाउण लगे।
उठे पै न सोई महा नींद सोई।
जिहनू हरी चंद राजे दा तीर वजदा ओ योधा फिर उठण जोगा नहीं रहिंदा, मानो गूढ़ी नींद सौ गया होवे, कई महीनिया का थकिया होया सौ गया होवे ते मुड़ के किसे ने उठाना नहीं।
गुरु हेर ताको बड़ो वीर बांको।
कलगीधर जी दी निगाह हरी चंद ते पई भी आ है योधा वड्डा दलेर, एदे नाल दो हथ करिए, साडे बहुत सूरमे ने शहीद कीते जख्मी कीते हन।
गए ताहे आगे जिसे कोप जागे।
कलगीधर पातशाह जी महाराज राजे हरी चंद दे सामने घोड़ा लैके लागे आ गए। ਹਰੀ ਚੰਦ ਜਿਹੜਾ ਬੜੇ ਰੋਹ ਵਿੱਚ ਲੋਹਾ ਲਾਖਾ ਹੋ ਕੇ ਲੜ ਰਿਹਾ ਸੀ, ਐਨ ਉਹਦੇ ਸਾਹਮਣੇ ਪਾਤਸ਼ਾਹ ਘੋੜਾ ਲੈ ਕੇ ਆਣ ਖਲੋਤੇ।
ਹਰੀ ਚੰਦ ਦੇਖੈ ਪ੍ਰਭੂ ਜੀ ਪਰਖੈ,
ਹਰੀ ਚੰਦ ਨੇ ਵੇਖਿਆ ਵੀ ਇਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨੇ ਕਲਗੀਧਰ ਜੀ ਨੂੰ ਸਿਆਣ ਲਿਆ, ਪਰਖ ਲਿਆ, ਜਾਣ ਲਿਆ।
ਤਬੇ ਤਾਨ ਬਾਨ ਬਲੀ ਵੀਰ ਜਵਾਨ,
ਬੜਾ ਵੀਰ ਯੋਧਾ ਜਵਾਨ ਬੜਾ ਸੀ, ਬਲੀ ਬੜਾ ਸੀ, ਭਾਵੇਂ ਜ਼ਖਮੀ ਹਾਲਤ ਚ ਪਰ ਜ਼ਖਮ ਦੀ ਪਰਵਾਹ ਨਹੀਂ ਪਿਆ ਮੰਨਦਾ, ਬੜਾ ਬਲਵਾਨ ਹੈ। ਰਾਜੇ ਹਰੀ ਚੰਦ ਨੇ ਆਪਣਾ ਤੀਰ ਸੰਭਾਲਿਆ।
ਗੁਰੂ ਔਰ ਮਾਰਾ ਮਨੋ ਆਏ ਮਾਰਾ,
ਸਤਿਗੁਰੂ ਜੀ ਦਾ ਨਿਸ਼ਾਨਾ ਲਾ ਕੇ ਨੇ ਤੀਰ ਚਲਾਇਆ ਤੇ ਮਾਨੋ ਜਿਵੇਂ ਉਸ ਤੀਰ ਨਾਲ ਸਤਿਗੁਰਾਂ ਨੂੰ ਮਾਰ ਹੀ ਦੇਵੇਗਾ।
ਗਯੋ ਹੱਥ ਠਾਗਾ ਹਯੰ ਅੰਗ ਲਾਗਾ,
ਕਹਿੰਦੇ ਜਦੋਂ ਚਲਾਣ ਲੱਗਾ ਤੀਰ ਤੇ ਹੱਥ ਹਿੱਲ ਗਿਆ ਇਹਦਾ ਹਰੀ ਚੰਦ ਦਾ, ਠਾਗਾ ਦਾ ਮਤਲਬ ਹੱਥ ਹਿੱਲ ਗਿਆ, ਉਹ ਤੀਰ ਸਤਿਗੁਰਾਂ ਨੂੰ ਵੱਜਣ ਦੀ ਬਜਾਏ ਕਲਗੀਧਰ ਜੀ ਦੇ ਘੋੜੇ ਨੂੰ ਵੱਜਾ।
ਕਛੂ ਕਾਵ ਥੋਰਾ ਪ੍ਰਭੂ ਕੇਰ ਕੋਰਾ,
ਉਹ ਤੀਰ ਵੀ ਘੋੜੇ ਦੀ ਕਾਠੀ ਦੇ ਨਾਲ ਥੱਲੜੇ ਪਾਸੇ ਇੱਕ ਪੇਟੀ ਹੁੰਦੀ ਹੈ ਚਮੜੇ ਦੀ, ਉਹਦੇ ਵਿੱਚ ਵੱਜਾ, ਘੋੜੇ ਨੂੰ ਵੀ ਕੋਈ ਬਹੁਤਾ ਜ਼ਖਮ ਨਹੀਂ ਲੱਗਾ, ਉਹ ਤੀਰ ਪੁੱਟ ਕੇ ਸੁੱਟ ਦਿੱਤਾ, ਪਰ ਘੋੜਾ ਥੋੜਾ ਜਿਹਾ ਜ਼ਖਮੀ ਹੋ ਗਿਆ, ਉਹਦੇ ਚ ਲਹੂ ਸਿਮਣ ਲੱਗਾ।
ਤਿਮੰਗ ਬੇਗ ਤਾਰੇ ਸੋ ਪੀੜਾ ਸਹਾਰੇ,
ਘੋੜੇ ਨੇ ਉਹ ਪੀੜ ਸਹਾਰ ਲਈ, ਕਲਗੀਧਰ ਜੀ ਬੈਠੇ ਆ ਪੀੜਾ ਹਰਨ ਵਾਲੇ ਉਹਦੀ ਪਿੱਠ ਤੇ, ਜਿਹੜਾ ਤੀਰ ਵੱਜਾ ਘੋੜੇ ਨੇ ਉਸ ਜ਼ਖਮ ਦੀ ਪਰਵਾਹ ਨਹੀਂ ਮੰਨੀ, ਆਪਣਾ ਬਲ ਉਸੇ ਤਰ੍ਹਾਂ ਹੀ ਸੰਭਾਲ ਕੇ ਮਹਾਰਾਜ ਜੀ ਦੀ ਸਵਾਰੀ ਦਾ, ਪਾਤਸ਼ਾਹ ਜੀ ਦੀ ਸਵਾਰੀ ਬਣ ਕੇ ਤੁਰਦਾ ਰਿਹਾ।
ਰਿਸਿਓ ਸੈਲ ਰਾਜਾ ਸਰਿਓ ਨਾਹੀਂ ਕਾਜਾ,
ਹਰੀ ਚੰਦ ਨੇ ਵੇਖਿਆ ਮੇਰਾ ਤੀਰ ਖੁੰਝ ਗਿਆ, ਤੀਰ ਅਜਾਈ ਚਲਾ ਗਿਆ, ਬੜੇ ਰੋਹ ਵਿੱਚ ਆਇਆ, ਬੜੇ ਗੁੱਸੇ ਚ, ਦੁੱਗਣੇ ਗੁੱਸੇ ਵਿੱਚ ਆ ਗਿਆ।
ਲਯੋ ਬਾਨਿਆਨਾ ਸੋਚਾਂ ਪੰਸਧਾਨਾ,
ਇਹਨੇ ਇੱਕ ਹੋਰ ਤੀਰ ਆਪਣੇ ਪੱਥੇ ਚੋਂ ਕੱਢਿਆ, ਉਹ ਵੀ ਤੰਦੀ ਤੇ ਚਾੜਿਆ। ਕਲਗੀਧਰ ਜੀ ਹਾਲੇ ਆਪਣੇ ਹੱਥ ਚ ਕਮਾਨ ਫੜੀ ਹੈ, ਇੱਕ ਹੱਥ ਚ ਤੀਰ ਫੜਿਆ, ਜੇ ਤੰਦੀ ਤੇ ਜੜਿਆ ਨਹੀਂ ਹੈ, ਉਹਨੂੰ ਮੌਕਾ ਦੇ ਰਹੇ ਨੇ ਵੀ ਚਲਾ ਲੈ ਤੇਰੇ ਕੋਲੋਂ ਜਿੰਨੇ ਚੱਲਦੇ ਆ, ਕਿਉਂਕਿ ਜਦੋਂ ਅਸੀਂ ਚਲਾਣਾ ਫਿਰ ਤੈਨੂੰ ਚਲਾਣ ਦੀ ਇੱਛਾ ਹੋਣੀ ਨੀ, ਤੇਰੀ ਇੱਛਾ ਕਿਤੇ ਮਨ ਚ ਨਾ ਰਹਿ ਜੇ। ਉਹਦੀ ਰੀਝ ਪੂਰੀ ਕਰ ਰਹੇ ਹੈ, ਇੱਛਾ ਪੂਰਕ ਨੇ ਨਾ ਸਤਿਗੁਰੂ ਜੀ, ਜੰਗ ਦੇ ਮੈਦਾਨ ਚ ਦੁਸ਼ਮਣ ਦੀ ਇੱਛਾ ਵੀ ਪੂਰੀ ਕਰ ਰਹੇ ਨੇ। ਐਸੇ ਬਾਜਾਂ ਵਾਲੇ ਕਲਗੀਧਰ ਪਰਮ ਦਿਆਲੂ ਹਨ। ਕਹਿੰਦੇ ਉਹਨੇ ਦੂਸਰਾ ਤੀਰ ਉਹ ਤੰਦੀ ਤੇ ਚਾੜਿਆ ਹੈ।
ਗੁਰੂ ਵੀਰ ਪਾਰੀ ਨਿਹਾਰੇ ਅਗਾਰੀ,
ਸਤਿਗੁਰੂ ਜੀ ਨੂੰ ਵੇਖਿਆ ਵੀ ਇਹ ਤਾਂ ਬੜੇ ਵੀਰ ਨੇ, ਹਰੀ ਚੰਦ ਨੇ ਵੇਖਿਆ ਇਹ ਤਾਂ ਬੜੇ ਦਲੇਰ ਨੇ, ਬੜੇ ਯੋਧੇ ਨੇ, ਇੱਕ ਤੀਰ ਵੱਜਾ ਹਾਲੇ ਵੀ ਮੇਰੇ ਸਾਹਮਣੇ ਖੜੇ ਹਨ।
ਬਨਾਏ ਨਿਸ਼ਾਨਾ ਤਜਿਓ ਤੀਖ ਬਾਨਾ,
ਇਹਨੇ ਸਤਿਗੁਰਾਂ ਦਾ ਨਿਸ਼ਾਨਾ ਲਾ ਕੇ ਫਿਰ ਦੂਸਰਾ ਤੀਰ ਤੱਕ ਕੇ ਚਲਾਇਆ।
ਗਯੋ ਹੱਥ ਹਾਲੀ ਪਾਇਓ ਵਾਰ ਖਾਲੀ,
ਫਿਰ ਹੱਥ ਹਿੱਲ ਗਿਆ, ਵਾਰ ਫਿਰ ਖਾਲੀ ਚਲਾ ਗਿਆ, ਤੀਰ ਫਿਰ ਖਾਲੀ ਚਲਾ ਗਿਆ।
ਛੋਯੋ ਸ਼੍ਰੋਣ ਸੰਗਾ ਪਰਿਓ ਸੋਖ ਤੰਗਾ,
ਇੰਨਾ ਵੀ ਖਾਲੀ ਨੀ। ਕਲਗੀਧਰ ਜੀ ਦੇ ਕੰਨ ਦੇ ਨਾਲ ਜਿਹੜਾ ਦੁਮਾਲਾ ਬੱਧਾ ਹੁੰਦਾ, ਇਹਨੂੰ ਕੰਨ ਪੱਟੀ ਕਹਿੰਦੇ, ਜਿਹੜੀ ਕੰਨ ਦੇ ਉੱਤੇ ਮਾਰੀ ਜਾਂਦੀ ਹੈ, ਜਿਹੜਾ ਪੇਚ ਲਾਇਆ ਜਾਂਦਾ ਦਸਤਾਰ ਦਾ, ਇਹਨੂੰ ਕੰਨ ਪੱਟੀ ਕਹਿੰਦੇ। ਇਥੋਂ ਮਹਾਰਾਜ ਜੀ ਦੇ ਕੰਨ ਦੇ ਨਾਲ ਥੋੜਾ ਜਿਹਾ ਛੂ ਕੇ ਤੀਰ ਨਿਕਲ ਗਿਆ।
ਕਛੂ ਕਾਵ ਹੋਵਾ ਲਹੂ ਬ੍ਰਿੰਦ ਜੋਵਾ,
ਜਿਵੇਂ ਮਾੜੀ ਜੀ ਚਰੀਂਟ ਜੀ ਨਹੀਂ ਆਉਂਦੀ, ਕੰਨ ਨੂੰ ਪਾਤਸ਼ਾਹ ਜੀ ਦੇ ਥੋੜੀ ਜੀ ਚਰੀਂਟ ਆਈ, ਤੇ ਜਿਵੇਂ ਲਹੂ ਦੀ ਮਾੜਾ ਜਿਹਾ ਇੱਕ ਤੁਪਕਾ ਜਿਹਾ ਬੂੰਦ ਦਾ ਉਸ ਚਰੀਂਟ ਦੇ ਵਿੱਚੋਂ ਸਿਮਿਆ ਹੈ।
ਹਰੀ ਚੰਦ ਹੇਰੇ ਬਿਸਮਿਓ ਕਨੇਰੇ,
ਰਾਜਾ ਹਰੀ ਚੰਦ ਵੇਖੀ ਜਾਂਦਾ, ਹੈਰਾਨ ਹੋਈ ਜਾਂਦਾ, ਮੇਰੇ ਦੋ ਤੀਰ ਖਾਲੀ ਚਲੇ ਗਏ, ਕਦੇ ਦਾ ਤੀਰ ਨਿਸ਼ਾਨੇ ਧੋਕਿਆ ਹੀ ਨਹੀਂ ਸੀ, ਇਹ ਦੋ ਤੀਰ ਮੇਰੇ ਖਾਲੀ ਚਲੇ ਗਏ। ਬੜਾ ਰੋਸ ਵਿੱਚ ਵੀ ਆਉਂਦਾ ਤੇ ਹੈਰਾਨ ਵੀ ਹੋ ਰਿਹਾ ਵੀ ਮੈਨੂੰ ਹੋ ਕੀ ਗਿਆ ਹੈ।
ਲੱਗੇ ਤੀਰ ਨਾਈ ਪਾਇਓ ਮੋਹੇ ਕਾਈ,
ਕੀ ਹੋ ਗਿਆ ਮੈਨੂੰ, ਮੇਰੇ ਚਲਾਏ ਤੀਰ ਵੱਜ ਨਹੀਂ ਰਹੇ, ਇਹਨਾਂ ਨੂੰ ਦੋ ਤੀਰ ਚਲਾਏ ਦੋਵੇਂ ਨਿਸ਼ਫਲ ਚਲੇ ਗਏ, ਹਾਲਾਂਕਿ ਬੜਾ ਵਧੀਆ ਨਿਸ਼ਾਨਾ ਸੀ। ਇਹ ਵੀ ਨੀ ਵੀ ਗੁਰੂ ਜੀ ਹਿੱਲ ਗਏ ਹੋਣ, ਉਹ ਤਾਂ ਆਪਣੀ ਜਗ੍ਹਾ ਤੇ ਖੜੇ ਨੇ, ਮੇਰੇ ਹੀ ਤੀਰ ਨਿਸ਼ਾਨੇ ਤੇ ਨਹੀਂ ਲੱਗੇ, ਹੋ ਕੀ ਗਿਆ ਮੈਨੂੰ।
ਤੋਰੰਗੇ ਨਾ ਮਾਰਾ ਨਾ ਸ਼ਤਰੂ ਸੰਘਾਰਾ,
ਨਾ ਗੁਰੂ ਜੀ ਦਾ ਘੋੜਾ ਮਾਰਿਆ ਗਿਆ, ਨਾ ਹੀ ਕੋਈ ਸ਼ਤਰੂ ਮਾਰਿਆ ਗਿਆ।
ਜੋ ਵਿਦਿਆ ਕਮਾਈ ਨਹੀਂ ਕੰਮ ਆਈ,
ਜਿਹੜੀ ਵਿਦਿਆ ਮੈਂ ਸ਼ਸਤਰਾਂ ਦੀ ਹੁਣ ਤਾਂ ਹੀ ਕਮਾਈ, ਮੇਰੇ ਕੰਮ ਹੀ ਨਹੀਂ ਆ ਰਹੀ, ਕਿੱਥੇ ਗਈ ਮੇਰੀ ਉਹ ਵਿਦਿਆ ਜਿਹੜੀ ਵਿਦਿਆ ਮੈਂ ਕਮਾਈ ਸੀ
ਗੁਰੂ ਸਾਵਧਾਨਾ ਅਡੋਲੰ ਨਿਸ਼ਾਨਾ
ਗੁਰੂ ਜੀ ਸਾਵਧਾਨ ਹੋ ਕੇ ਅਡੋਲ ਖੜੇ ਉਹਨਾਂ ਦਾ ਘੋੜਾ ਵੀ ਨਹੀਂ ਹਿੱਲ ਰਿਹਾ ਐਨ ਅਡੋਲ ਖੜੇ ਮਾਨੋ ਜਿਵੇਂ ਮੇਰਾ ਨਿਸ਼ਾਨਾ ਬਣ ਕੇ ਖੜੇ ਹੋਣ ਤੇ ਮੈਨੂੰ ਮੌਕੇ ਦੋ ਦੇ ਦਿੱਤੇ ਨੇ ਫਿਰ ਵੀ ਮੇਰਾ ਨਿਸ਼ਾਨਾ ਉਹਨਾਂ ਤੱਕ ਨਹੀਂ ਵੱਜਾ ਹਾਲਾਂਕਿ ਜੇ ਘੋੜਾ ਹਿੱਲਦਾ ਹੋਵੇ ਫਿਰ ਔਖਾ ਹੁੰਦਾ ਉਹ ਤਾਂ ਖੜੇ ਵੀ ਇੱਕ ਜਗ੍ਹਾ ਤੇ ਨੇ ਸਾਵਧਾਨ ਹੋ ਕੇ ਅਡੋਲ ਹੋ ਕੇ ਫਿਰ ਵੀ ਮੇਰਾ ਨਿਸ਼ਾਨਾ ਨਹੀਂ ਲੱਗਾ
ਤਉ ਮੈਂ ਨਹਾ ਨਾਰੇ ਉਤਾਰ ਪ੍ਰਾਣਾ
ਦੋਵੇਂ ਵੇਰੀ ਮੇਰੇ ਤੀਰ ਨਿਸ਼ਫਲ ਚਲੇ ਗਏ ਨੇ ਗੁਰੂ ਜੀ ਪ੍ਰਾਣ ਧਾਰ ਕੇ ਉਸੇ ਤਰ੍ਹਾਂ ਹੀ ਅਡੋਲ ਖੜੇ ਨੇ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ
ਵਿਚਾਰੇ ਉਧਾਰਾ ਮਨੋ ਜੁੱਧ ਹਾਰਾ
ਮਨ ਚ ਸੋਚਦਾ ਹਰੀ ਚੰਦ ਇਹਦਾ ਮਤਲਬ ਹੈ ਕਿ ਹੁਣ ਸਾਡੀ ਹਾਰ ਪੱਕੀ ਹੈ ਹਰੀ ਚੰਦ ਨੂੰ ਮਨ ਚ ਹੀ ਖਿਆਲ ਆ ਗਿਆ ਦੋ ਤੀਰ ਚਲਾਉਣ ਤੋਂ ਬਾਅਦ ਵੀ ਹੁਣ ਸਾਡੀ ਹਾਰ ਪੱਕੀ ਹੈ ਜੇ ਕਲਗੀਧਰ ਜੀ ਇਸ ਤਰ੍ਹਾਂ ਡੋਲ ਖੜੇ ਨੇ ਇਹਦਾ ਮਤਲਬ ਹੈ ਕਿ ਹੁਣ ਜੰਗ ਦੇ ਮੈਦਾਨ ਚ ਸਾਡੀ ਹਾਰ ਪੱਕੀ ਹੋਵੇਗੀ
ਪੁਨੰਗ ਦੇਖ ਨੈ ਨਾਲ ਬਾਨ ਪੈਨਾ
ਫਿਰ ਇਹਨੇ ਤੀਜਾ ਤੀਰ ਵੀ ਕੱਢਿਆ ਹਾਰ ਨੀ ਫਿਰ ਵੀ ਮੰਨੀ ਕਹਿੰਦਾ ਜਦੋਂ ਤੱਕ ਜਿਉਂਦਾ ਉਦੋਂ ਤੱਕ ਤਾਂ ਲੜਾਂਗਾ ਹਾਰ ਤਾਂ ਪੱਕੀ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹਨੇ ਤੀਜਾ ਤੀਰ ਕੱਢਿਆ ਕਲਗੀਧਰ ਪਾਤਸ਼ਾਹ ਦੇ ਨੇਤਰਾਂ ਚ ਨੇਤਰ ਪਾ ਕੇ ਵੇਖਣ ਦਾ ਯਤਨ ਕੀਤਾ
ਤਕਿਓ ਵਿੱਚ ਛਾਤੀ ਲਗੇ ਪ੍ਰਾਨ ਕਾਤੀ
ਕਲਗੀਧਰ ਜੀ ਦੀ ਛਾਤੀ ਦਾ ਨਿਸ਼ਾਨਾ ਲਾਇਆ ਇਹਨੇ ਪਹਿਲਾਂ ਮੱਥੇ ਦਾ ਲਾਇਆ ਸੀ ਉਹ ਕੰਨ ਨੂੰ ਛੂਹ ਕੇ ਨਿਕਲ ਗਿਆ ਫਿਰ ਹੁਣ ਤੀਸਰਾ ਤੀਰ ਇਹਨੇ ਕਲਗੀਧਰ ਜੀ ਦੀ ਛਾਤੀ ਦਾ ਨਿਸ਼ਾਨਾ ਲਾ ਕੇ ਚਲਾਣਾ ਚਾਹਿਆ
ਕਰੇ ਓਜ ਛੋਰਾ ਚਲਿਓ ਸ਼ੂਕ ਕੋਹਰਾ
ਕੰਨਾਂ ਤੱਕ ਖਿੱਚ ਕੇ ਤੰਦੀ ਜਿੰਨਾ ਤੀਰ ਖਿੱਚਿਆ ਜਾਂਦਾ ਸੀ ਚਿਰੜ ਚਿਰੜ ਕਰਨ ਲੱਗ ਪਈ ਕਮਾਨ ਬੜੀ ਤੇਜ਼ੀ ਨਾਲ ਇਹਦੀ ਕਮਾਨ ਚੋਂ ਤੀਸਰਾ ਤੀਰ ਵੀ ਨਿਕਲ ਕੇ ਚੱਲਿਆ
ਹੋਤੀ ਬੰਦ ਪੇਟੀ ਚਾਹੂ ਓਰ ਲਪੇਟੀ
ਕਲਗੀਧਰ ਜੀ ਨੇ ਆਪਣੇ ਕਮਰ ਕੱਸੇ ਨਾਲ ਇੱਕ ਚਮੜੇ ਦੀ ਪੇਟੀ ਬੰਨੀ ਹੋਈ ਸੀ ਜਿਹਦੇ ਨਾਲ ਪੱਥਾ ਬੰਨਿਆ ਹੁੰਦਾ ਉਹ ਬੜੀ ਮੋਟੀ ਹੁੰਦੀ ਹੈ ਉਹ ਮੋਟੀ ਮਹਾਰਾਜ ਜੀ ਨੇ ਚਮੜੇ ਦੀ ਇੱਕ ਪੇਟੀ ਆਪਣੀ ਲੱਕ ਨਾਲ ਬੰਨੀ ਹੋਈ ਸੀ
ਸਰੰਗ ਅੰਗ ਕਾਤੀ ਲਗਿਓ ਵਿੱਚ ਛਾਤੀ
ਉਹ ਤੀਰ ਕਹਿੰਦੇ ਉਹ ਜਿਹੜੀ ਪੇਟੀ ਸੀ ਉੱਪਰ ਤੱਕ ਛਾਤੀ ਤੱਕ ਜਿਹੜਾ ਸੀ ਉਹ ਪੇਟੀ ਉੱਪਰ ਤੱਕ ਆਈ ਹੋਈ ਸੀ ਸਪੇਟ ਨੂੰ ਵੀ ਸਾਰੇ ਨੂੰ ਉਹਨੇ ਕਵਰ ਕੀਤਾ ਹੋਇਆ ਸੀ ਛਾਤੀ ਤੱਕ ਉੱਪਰ ਉਹ ਪੇਟੀ ਆਈ ਹੋਈ ਸੀ ਉਹ ਤੀਰ ਉਸ ਚਮੜੇ ਦੀ ਪੇਟੀ ਵਿੱਚ ਆ ਕੇ ਵੱਜਾ
ਤਾਹਾਂ ਦਵਾਲ ਪਾਥਾ ਸੋ ਪੇਟੀ ਕੇ ਸਾਥਾ
ਜਿਹੜਾ ਪੱਥਾ ਸੀ ਪਿੱਛੇ ਤੀਰਾਂ ਦਾ ਪਾਇਆ ਕਲਗੀਧਰ ਜੀ ਨੇ ਉਸੇ ਪੇਟੀ ਦੇ ਨਾਲ ਬੰਨ ਕੇ ਮਹਾਰਾਜ ਜੀ ਨੇ ਸਜਾਇਆ ਹੋਇਆ ਸੀ
ਗਯੋ ਬੇਦ ਦੋ ਚੁਬਿਓ ਚਰਮ ਸੋ
ਇੱਕ ਪੇਟੀ ਉੱਪਰ ਸੀ ਚਮੜੇ ਦੀ ਇੱਕ ਥੱਲੇ ਜਿਹੜੀ ਪੱਥੇ ਵਾਲੀ ਪੇਟੀ ਉਹ ਵੱਖਰੀ ਸੀ ਡਬਲ ਪੇਟੀ ਸੀ ਚਮੜੇ ਦੀ ਦੋਨਾਂ ਪੇਟੀਆਂ ਨੂੰ ਚੀਰ ਕੇ ਉਹ ਤੀਰ ਦੀ ਜਿਹੜੀ ਅਗਲੀ ਨੋਕ ਹੈ ਅੰਦਰ ਤੱਕ ਚਲੀ ਗਈ
ਗੁਰੂ ਕਾਢ ਗੇਰਾ ਕਹਿਓ ਤਾਹੀਂ ਬੇਰਾ
ਥੋੜੀ ਜੀ ਜਿਹੜੀ ਅਗਲੀ ਨੋਕ ਹੈ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਖੁੱਭ ਗਈ ਤੀਰ ਦੀ ਗੁਰਦੇਵ ਨੇ ਤੀਰ ਪੁੱਟਿਆ ਤੇ ਪੁੱਟ ਕੇ ਤੀਰ ਗੁਰਦੇਵ ਨੇ ਥੱਲੇ ਸੁੱਟਿਆ
ਦੋਹਰਾ ਸਾਧ ਸਾਧ ਬਲ ਤੋਏ ਕੋ ਜਿਸ ਪਰ ਤਰਤ ਗੁਮਾਨ
ਤਿੰਨ ਤੀਰ ਚਲਾ ਹਟਿਆ ਹਰੀ ਚੰਦ ਪਹਿਲੇ ਤੀਰ ਤੇ ਗੁਰਦੇਵ ਕੁਝ ਨਹੀਂ ਬੋਲੇ ਦੂਜਾ ਤੀਰ ਚਲਾਇਆ ਫਿਰ ਨਹੀਂ ਬੋਲੇ ਹੁਣ ਤੀਜਾ ਤੀਰ ਚਲਾਇਆ ਤੇ ਗੁਰਦੇਵ ਦੇ ਪੇਟ ਦੇ ਵਿੱਚ ਥੋੜੀ ਜਿਹੀ ਚੁੰਝ ਚੁੱਭ ਗਈ ਪੇਟੀ ਨੂੰ ਚੀਰਦਿਆਂ ਥੋੜਾ ਜਿਹਾ ਖੂਨ ਵੀ ਹੋਇਆ ਘਾਵ ਵੀ ਆਇਆ ਥੋੜਾ ਜਿਹਾ ਤੇ ਪਾਤਸ਼ਾਹ ਨੇ ਤੀਰ ਪੁੱਟਿਆ ਤੇ ਵੰਗਾਰ ਕੇ ਰਾਜੇ ਹਰੀ ਚੰਦ ਨੂੰ ਕਹਿੰਦੇ ਸਾਬਾਸ਼ ਆ ਉਹ ਤੇਰੇ ਹਰੀ ਚੰਦ ਸਾਬਾਸ਼ ਹੈ ਆ ਵਿਦਿਆ ਤੇਰੇ ਕੋਲ ਤੀਰ ਚਲਾਉਣ ਦੀ ਤੀਰ ਪੁੱਟ ਕੇ ਨਾ ਏਦਾਂ ਵਿਖਾ ਕੇ ਉਹਨੂੰ ਥੱਲੇ ਸੁੱਟਦਿਆਂ ਹੋਇਆ ਕਹਿੰਦੇ ਆ ਵਿਦਿਆ ਤੈਨੂੰ ਆਉਂਦੀ ਹੈ ਤੀਰ ਚਲਾਉਣ ਦੀ ਸਾਬਾਸ਼ ਹੈ ਤੇਰੀ ਇਸ ਵਿਦਿਆ ਦੇ
ਵਿਦਿਆ ਸਿੱਖੀ ਇਤ ਕਹੀ ਕਹਾ ਓਜ ਤਜਬਾਨ
ਆ ਵਿਦਿਆ ਸਿੱਖੀ ਹੈ ਤੀਰ ਏਦਾਂ ਚਲਾਈ ਦੇ ਆ ਏਦਾਂ ਤੀਰ ਚਲਾਉਣ ਦੀ ਵਿਦਿਆ ਸਿੱਖੀ ਕਿਹੜਾ ਉਸਤਾਦ ਹੈ ਤੇਰਾ ਜਿਹਦੇ ਕੋਲੋਂ ਤੂੰ ਤੀਰ ਚਲਾਣੇ ਸਿੱਖੇ ਹੈ ਆ ਵਿਦਿਆ ਕਿ ਜਿਹੜੇ ਤੇਰੇ ਤਿੰਨ ਤੀਰ ਚਲਾਏ ਤਿੰਨੇ ਨਿਸ਼ਫਲ ਚਲੇ ਗਏ
ਸ਼ਤਰੂ ਹਤਨ ਤੋਂ ਕਿਤ ਰਹੋ ਕਾਵ ਤਨਕ ਨੇ ਪਾਏ
ਤੇਰੇ ਤੀਰ ਕਾਹਦੇ ਤੀਰ ਨੇ ਰਾਜਾ ਹਰੀ ਚੰਦ ਤਿੰਨ ਤੀਰ ਚਲਾਏ ਦੁਸ਼ਮਣ ਨੂੰ ਮਾਰਨਾ ਤਾਂ ਕਿਤੇ ਰਿਹਾ ਤੇਰੇ ਤੀਰਾਂ ਨੇ ਉਹ ਤਾਂ ਥੋੜਾ ਬਹੁਤਾ ਜ਼ਖਮ ਵੀ ਨਹੀਂ ਦੇ ਸਕੇ ਵੀ ਜਿਹੜਾ 5-7 ਦਿਨ 10 ਦਿਨਾਂ ਬਾਅਦ ਰਾਜੀ ਹੋਵੇ, ਮਾੜੀ ਮੋਟੀ ਚਰੀਂਟ ਜੀ ਲੱਗੇ, ਜ਼ਖਮ ਵੀ ਨਹੀਂ ਦੇ ਸਕੇ ਤੇਰੇ ਤੀਰ, ਤੂੰ ਬੰਦੇ ਮਾਰਨਾ ਚਾਹੁੰਦਾ, ਦੁਸ਼ਮਣ ਮਾਰਨੇ ਤਾਂ ਬੜੀ ਦੂਰ ਦੀ ਗੱਲ ਹੈ।
ਕਹਾਂ ਕਰੇ ਵਿਸ਼ਵਾਸ ਕੋ ਲਿਓ ਵਿਜੇ ਅਰ ਕਾਏ।
ਆ ਵਿਦਿਆ ਤੇ ਭਰੋਸਾ ਰੱਖ ਕੇ ਸਾਡੇ ਨਾਲ ਲੜਨ ਆਏ ਸੀ, ਇਹਦੇ ਤੇ ਵਿਸ਼ਵਾਸ ਸੀ, ਆ ਵਿਦਿਆ ਤੇ ਵਿਸ਼ਵਾਸ ਕਰਕੇ ਤੁਸੀਂ ਕਿਵੇਂ ਜਿੱਤ ਪ੍ਰਾਪਤ ਕਰ ਸਕਦੇ ਹੋ ਹਰੀ ਚੰਦ, ਕਿਵੇਂ ਤੁਸੀਂ ਜੰਗ ਦੇ ਮੈਦਾਨ ਚ ਜਿੱਤ ਪ੍ਰਾਪਤ ਕਰੋਗੇ।
ਤੀਨ ਵਾਰ ਤੈ ਕਰ ਚੁੱਕਿਓ ਅਬ ਦੇਹੋ ਮੇਰੋ ਵਾਰ।
ਪਾਤਸ਼ਾਹ ਕਹਿੰਦੇ 3 ਵਾਰ ਰਾਜਾ ਹਰੀ ਚੰਦ ਤੋਂ ਕਰ ਚੁੱਕਾ ਹੈ ਤੇ ਹੁਣ ਸਾਡਾ ਵਾਰ ਦੇ, ਹੁਣ ਵਾਰੀ ਸਾਡੀ ਹੈ। ਦਲੇਰ ਹੈ, ਸੂਰਮਾ ਹੈ, 3 ਤੀਰ ਚਲਾ ਹਟਿਆ, ਅਸੀਂ ਵੇਖ ਲਏ ਤੇਰੇ ਤੀਰ ਕਿਵੇਂ ਚੱਲਦੇ ਆ, ਅਸੀਂ ਵੇਖ ਲਿਆ ਤੇਰਾ ਉਸਤਾਦ ਨਿਕੰਮਾ ਜਿਹਨੇ ਤੈਨੂੰ ਤੀਰ ਚਲਾਉਣੇ ਸਿਖਾਏ ਆ, ਵਿਦਿਆ ਨਹੀਂ ਦਿੱਤੀ ਪੂਰਨ ਤੌਰ ਤੇ, ਆ ਹੁਣ ਸਾਡੀ ਵਾਰੀ ਹੈ, ਵੇਖ ਤੈਨੂੰ ਅਸੀਂ ਦੱਸਦੇ ਆ ਤੀਰ ਕਿਵੇਂ ਚਲਾਈਦਾ ਹੈ।
ਦੇਖੋ ਵਿਦਿਆ ਤਨੁੱਖ ਕੀ ਜਿਮ ਪੱਟ ਕਰੇ ਉਚਾਰੇ।
ਵੇਖ ਰਾਜਾ ਹਰੀ ਚੰਦ ਤਨਖ ਵਿਦਿਆ ਕੀ ਹੁੰਦੀ ਹੈ, ਤੀਰ ਕਿਵੇਂ ਚਲਾਉਂਦੇ ਆ ਸੂਰਮੇ ਜੰਗ ਦੇ ਮੈਦਾਨ ਵਿੱਚ, ਉਹ ਹੁਣ ਸਾਡਾ ਤੀਰ ਚੱਲਦਾ ਵੇਖ।
ਲੱਗਿਓ ਬਾਣ ਕਾਢਿਓ ਜਬੇ ਨਿਕਸੀ ਸ਼੍ਰੋਣ ਤਬੂੰਦ।
ਮਹਾਰਾਜ ਜੀ ਨੇ ਤੀਰ ਪੁੱਟਿਆ ਨਾ ਆਪਣੀ ਪੇਟੀ ਚੋਂ ਤੇ ਜ਼ਖਮ ਹੋਇਆ, ਉਹਦੇ ਵਿੱਚੋਂ ਥੋੜਾ ਜਿਹਾ ਖੂਨ ਸਿਮਿਆ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਖੈ ਹਿਰਦੇ ਬਿਲੰਦ।
ਸਰੀਰ ਦੇ ਖੂਨ ਵੇਖ ਕੇ ਵੀ ਸ਼ਸਤਰ ਨਾਲ ਸਰੀਰ ਚੋਂ ਖੂਨ ਨਿਕਲਿਆ, ਪਾਤਸ਼ਾਹ ਦਾ ਚਿਹਰਾ ਖਿੜ ਗਿਆ, ਇਹ ਖੂਨ ਕਲਗੀਧਰ ਪਾਤਸ਼ਾਹ ਦਾ ਭਾਰਤ ਖੰਡ ਦੀ ਭੂਮੀ ਤੇ ਡੁੱਲਿਆ, ਹੁਣ ਕੋਈ ਐਸੀ ਤਾਕਤ ਨਹੀਂ ਜੋ ਭਾਰਤ ਖੰਡ ਦੀ ਭੂਮੀ ਨੂੰ ਆਜ਼ਾਦ ਨਾ ਕਰਾ ਸਕੇ ਨਾ ਜਰਵਾਣਿਆਂ ਤੋਂ। ਹੁਣ ਆਜ਼ਾਦੀ ਹੋਵੇਗੀ ਹੋਵੇਗੀ, 700 ਸਾਲ ਦੀਆਂ ਇਹਨਾਂ ਮੁਗਲਾਂ ਜਰਵਾਣਿਆਂ ਦੀਆਂ ਜੰਜੀਰਾਂ ਗੁਲਾਮੀ ਦੀਆਂ ਹੁਣ ਟੁੱਟ ਕੇ ਰਹਿਣਗੀਆਂ।
ਬੋਲੇ ਸੋਨਿਆ ਛਤਰੀ ਧਰਮ ਕੋ ਧਾਰ ਕੈ ਪੈ ਨ ਕਰੇ ਬਰ ਬੀਰ।
ਛਤਰੀ ਧਰਮ ਨੂੰ ਧਾਰਨ ਕਰਕੇ ਯੋਧੇ ਪੈ ਨਹੀਂ ਕਰਦੇ। ਕਲਗੀਧਰ ਜੀ ਨੇ ਲਿਖਿਆ ਵੀ ਜਦੋਂ ਹਰੀ ਚੰਦ ਨੇ ਤੀਰ ਚਲਾਇਆ ਤੇ ਪਾਤਸ਼ਾਹ ਦੇ ਬਚਨ ਨੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਪਾਤਸ਼ਾਹ ਬੀਰਸ ਤਾਂ ਪਹਿਲਾਂ ਹੀ ਖੇੜਿਆ ਹੋਇਆ ਸੀ, ਚਿਹਰਾ ਵੀ ਖੇੜ ਗਿਆ ਬੀਰਸ ਦੇ ਨਾਲ।
ਪੁਨ ਰਿਪ ਸਨ ਮੁਖ ਦੇਖ ਕੈ ਖਰੋ ਖੇਤ ਧਾਰ ਤੀਰ।
ਵੇਖਿਆ ਗੁਰਦੇਵ ਨੇ ਵੀ ਦੁਸ਼ਮਣ ਜੰਗ ਦੇ ਮੈਦਾਨ ਚ ਬੜਾ ਧੀਰਜ ਧਾਰ ਕੇ ਖੜਾ ਹੈ।
ਰਸਾਵਲ ਚੰਦ ਜਬੇ ਬਾਨ ਲਾਗਿਓ ਪਿਖੇ ਕੋਪ ਜਾਗਿਓ।
ਬਾਣ ਲੱਗਾ ਗੁਰਦੇਵ ਨੂੰ ਵੀ ਰਸ ਜਾਗਿਆ।
ਲਯੋ ਚਾਂਪੇ ਆਪੂ ਮਹਾ ਸ਼ਤਰੂ ਖਾਪੂ।
ਕਠੋਰ ਧਨਖ ਗੁਰਦੇਵ ਨੇ ਹੱਥ ਵਿੱਚ ਪਕੜਿਆ ਹੈ ਜੋ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਧਨਖ ਹੈ।
ਕਢਿਓ ਤੀਰ ਤੀਖਾ ਜੋ ਸਾਂਪੰ ਸਰੀਖਾ।
ਸੱਪ ਵਰਗਾ ਉੱਡਣੇ ਨਾਗ ਵਰਗਾ ਜ਼ਹਿਰੀਲਾ ਤੀਰ ਗੁਰਦੇਵ ਨੇ ਕੱਢਿਆ ਤਿੱਖਾ।
ਉਨੰ ਜੋਰ ਤਾਨਾ ਲੱਗਿਓ ਪਾਨ ਕਾਨਾ।
ਜ਼ੋਰ ਨਾਲ ਤੰਦੀ ਤੇ ਚਾੜ ਕੇ ਗੁਰਦੇਵ ਨੇ ਕੰਨ ਤੱਕ ਖਿੱਚਿਆ ਹੈ ਤੀਰ ਨੂੰ।
ਹਰੀ ਚੰਦ ਹੇਰਾ ਨਿਸ਼ਾਨੋ ਬੜੇ।
ਹਰੀ ਚੰਦ ਨੂੰ ਵੇਖਿਆ ਤੇ ਕਲਗੀਧਰ ਪਾਤਸ਼ਾਹ ਰਾਜੇ ਹਰੀ ਚੰਦ ਦਾ ਨਿਸ਼ਾਨਾ ਲਾਉਂਦੇ ਹਨ।
ਦੇ ਤਾਕ ਆਛੇ ਰਿਪੂ ਨਾਸ਼ ਬਾਛੇ।
ਇੱਥੇ ਰਾਜੇ ਹਰੀ ਚੰਦ ਦਾ ਦਿਲ ਵਾਲਾ ਥਾਂ ਹੈ, ਕਿਉਂਕਿ ਉੱਥੇ ਵੱਜੇਗਾ ਤਾਂ ਹੀ ਮਰੇਗਾ, ਜੇ ਸੱਜੇ ਖੱਬੇ ਵੱਜ ਗਿਆ ਫਿਰ ਵੀ ਬਚ ਸਕਦਾ ਹੈ, ਪਰ ਦਿਲ ਚ ਵੱਜੇ ਫਿਰ ਨਹੀਂ ਬਚ ਸਕਦਾ। ਇਸ ਕਰਕੇ ਦਾ ਜਿਹੜਾ ਦਿਲ ਵਾਲਾ ਥਾਂ ਆ ਕਲਗੀਧਰ ਜੀ ਨੇ ਉਹ ਨਿਸ਼ਾਨਾ ਲਾਇਆ।
ਤਜਿਓ ਸ਼ੀਘਰ ਤਾਰੀ ਗਿਓ ਬੇਗ ਪਾਰੀ।
ਬੜੀ ਸ਼ੀਘਰਤਾਈ ਨਾਲ ਤੀਰ ਗਿਆ, ਹਵਾ ਵਿੱਚ ਜਾਂਦਾ ਨਜ਼ਰ ਨਹੀਂ ਆਉਂਦਾ।
ਕਸਿਓ ਨਾਗ ਮਾਨੋ ਗਿਰਿਓ ਪ੍ਰਾਨ ਹਨ।
ਰਾਜੇ ਹਰੀ ਚੰਦ ਦੀ ਛਾਤੀ ਚ ਦਿਲ ਵਾਲੇ ਥਾਂ ਤੇ ਵੱਜ ਕੇ ਤੀਰ ਪਾਰ ਨਿਕਲ ਗਿਆ, ਔਰ ਰਾਜਾ ਹਰੀ ਚੰਦ ਧੜੰਮ ਦੇ ਕੇ ਘੋੜੇ ਤੋਂ ਜ਼ਮੀਨ ਤੇ ਡਿੱਗ ਪਿਆ।
ਸਤਿ ਸ੍ਰੀ ਅਕਾਲ। ਰਿਦਾਪੁਰ ਪਾਰਾ ਪਰੇ ਜਾਏ ਨਿਆਰਾ।
ਉਹਦਾ ਜਿਹੜਾ ਦਿਲ ਵਾਲਾ ਥਾਂ ਸੀ ਉਹ ਪਾੜ ਕੇ ਰੱਖ ਦਿੱਤਾ ਤੀਰ ਨੇ, ਔਰ ਉੱਥੇ ਜੰਗ ਦੇ ਮੈਦਾਨ ਚ ਡਿੱਗ ਕੇ ਢਹਿ ਢੇਰੀ ਹੋ ਗਿਆ। ਹਰੀ ਚੰਦ ਦੀਆਂ ਅੱਖਾਂ ਤੱਡੀਆਂ ਦੀਆਂ ਤੱਡੀਆਂ ਰਹਿ ਗਈਆਂ।
ਤਰੂ ਜੋ ਪੁਰਾਣਾ ਮਨੋ ਬਾਯੂਹਾਨਾ।
ਕਹਿੰਦੇ ਕਿਵੇਂ ਡਿੱਗਾ, ਜਿਵੇਂ ਕੋਈ ਪੁਰਾਣਾ ਦਰਖਤ ਨੀ ਹਵਾ ਨਾਲ ਹਨੇਰੀ ਨਾਲ ਡਿੱਗ ਪੈਂਦਾ ਤੇ ਆਵਾਜ਼ ਆਉਂਦੀ ਆ ਧੜੰਮ ਦੇ ਕੇ ਡਿੱਗਣ ਦੀ, ਏਦਾਂ ਹਰੀ ਚੰਦ ਡਿੱਗਾ।
ਪਿਖਿਓ ਦੋਨ ਓਰਾ ਕਰੇ ਉਹ ਪੂਰ ਸ਼ੋਰਾ।
ਦੋਵਾਂ ਪਾਸਿਆਂ ਦੇ ਯੋਧੇ ਵੇਖਦੇ ਆ ਤੇ ਸ਼ੋਰ ਮੱਚ ਗਿਆ ਇੱਕ ਵਾਰੀ।
ਪਟੰਗ ਹਿਲ ਕਾਲਾ ਪਠਾਨ ਬਿਸਾਲਾ।
ਬਸ ਹਰੀ ਚੰਦ ਦੀ ਸੀ ਉਹ ਦੁਸ਼ਮਣ ਵਾਲੇ ਪਾਸੇ, ਜਦੋਂ ਉਹ ਮਾਰਿਆ ਗਿਆ। ਕਲਗੀਧਰ ਲਿਖਦੇ ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਹਰੀ ਚੰਦ ਮਾਰ ਦਿੱਤਾ ਜੰਗ ਦੇ ਮੈਦਾਨ ਵਿਚ ਤੇ ਸਤਿਗੁਰੂ ਜੀ ਦੇ ਸੂਰਮੇ ਵੈਰੀਆਂ ਤੇ ਟੁੱਟ ਕੇ ਪੈ ਗਏ।
ਗੁਰੂ ਬਾਨ ਮਾਰੇ ਅਨੇਕੇ ਸੰਘਾਰੇ।
ਧਰ ਜੀ ਨੇ ਵੀ ਅਨੇਕਾਂ ਤੀਰ ਮਾਰ ਕੇ ਬਹੁਤ ਸਾਰੇ ਯੋਧੇ ਮਾਰੇ।
ਚਲਿਓ ਅਗਰੇ ਆਇਓ ਸੋ ਜਾਣੇ ਨਾ ਪਾਇਓ।
ਜਿਹੜਾ ਅੱਗੇ ਆਇਆ ਉਹ ਜਿਉਂਦਾ ਵਾਪਸ ਨਹੀਂ ਗਿਆ।
ਅਨੇਕਾਏ ਗੇਰੇ ਤਰਸੇ ਮ੍ਰਿਤਿਉ ਹੇਰੇ।
ਉਹਦੇ ਜ਼ਖਮੀ ਕਰਕੇ ਸੁੱਟ ਦਿੱਤੇ ਤੇ ਤਰਸ ਰਹੇ ਨੇ ਮੌਤ ਨੂੰ, ਸਿਸਕੀਆਂ ਲੈ ਰਹੇ ਨੇ ਪਰ ਮੌਤ ਨਹੀਂ ਆਉਂਦੀ ਜ਼ਖਮਾਂ ਕਰਕੇ।
ਲੀਏ ਸੂਰ ਮਾਰੀ ਭਜੇ ਪੀਰੂ ਪਾਰੀ।
ਬੜੇ ਸੂਰਮੇ ਮਾਰ ਦਿੱਤੇ ਕਾਇਰ ਭੱਜ ਗਏ।
ਕਹਾਂ ਲੋ ਉਚਾਰੇ ਪਾਰੀ ਲੋਹ ਮਾਰੇ।
ਇੱਥੋਂ ਤੱਕ ਦੱਸੀਏ ਮਾਂ ਕਵੀ ਜੀ ਕਹਿੰਦੇ ਲੋਹੇ ਦੀ ਮਾਰ ਪੈ ਰਹੀ, ਲੋਹੇ ਤੇ ਲੋਹਾ ਬਚਦਾ, ਚਿਣਗਾਂ ਨਿਕਲਦੀਆਂ ਹਨ।
ਗੁਰੂ ਜੀ ਤੋਂ ਹੋਈ ਦਲੰ ਜਾਨ ਦੋਈ।
ਦੋਨਾਂ ਪਾਸਿਆਂ ਦੇ ਦਲਾਂ ਨੇ ਜਾਣ ਲਿਆ ਕੇ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਭੰਗਾਣੀ ਦੇ ਜੰਗ ਵਿੱਚ ਜਿੱਤ ਹੋ ਗਈ ਹੈ।
ਸਤਿ ਸ੍ਰੀ ਅਕਾਲ।
ਭੰਗਾਣੀ ਦਾ ਯੁੱਧ ਫਤਿਹ ਕਰਕੇ ਗੁਰਦੇਵ ਵਾਪਸ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬਨ ਬਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰਦੇਵ ਇਸ ਜਿੱਤ ਬਾਬਤ ਖੁਦ ਆਪ ਆਪਣੇ ਬਚਨ ਲਿਖਦੇ ਕਲਗੀਧਰ ਜੀ।
ਭਾਈ ਜੀਤ ਮੇਰੀ ਕਿਰਪਾ ਕਾਲ ਕੈਰੀ, 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 ਭਾਈ ਜੀਤ ਮੇਰੀ ਕਿਰਪਾ ਕਾਲ ਕੈਰੀ,
ਭਾਈ ਜੀਤ ਮੇਰੀ ਕਿਰਪਾ ਕਾਲ ਕੈਰੀ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੇ।
ਰਣੰ ਜੀਤ ਆਏ ਜਯੰਗੀਤ ਗਾਏ, ਰਣੰ ਜੀਤ ਆਏ ਜਯੰਗੀਤ ਗਾਏ,
ਰਣੰ ਜੀਤ ਆਏ ਜਯੰਗੀਤ ਗਾਏ, ਰਣੰ ਜੀਤ ਆਏ ਜਯੰਗੀਤ ਗਾਏ,
ਰਣੰ ਜੀਤ ਆਏ ਜਯੰਗੀਤ ਗਾਏ, ਰਣੰ ਜੀਤ ਆਏ ਜਯੰਗੀਤ ਗਾਏ,
ਜੀਤ ਆਏ ਜਯੰਗੀਤ ਗਾਏ, ਰਣੰ ਜੀਤ ਆਏ ਜਯੰਗੀਤ ਗਾਏ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅੱਜ ਅਚੁੱਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਪੂਰਨ ਹੈ ਸਰਬਮ
ਦੁਖ ਪੰਜਨ ਗੁਣ ਤਾਸ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਗੋਬਿੰਦ ਹੈ ਗੁਣ ਨਿਧਾਨ
ਜਾਕੇ ਸਦਾ ਬਵੇਕ
ਅਪਰੰਪਰ ਹਰ ਹਰੇ
ਪੀਓ ਅਣਹਾਰ
ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕਿਓ ਤੇ ਨਿਆਲ
ਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਸ਼ਰਦਾ ਕਰ ਸੇਵੰਦ
ਪਾਰੇ ਉਤਾਰਨ
ਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਸ਼ਰਦਾ ਕਰ ਸੇਵੰਦ
ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।